ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਭਏ ਵਿੱਚ ਪਵਨ ਵਹਿ ਸਦ ਵਾਉ, ਭਏ ਵਿੱਚ ਚੱਲਹਿ ਲੱਖ ਦਰੀਆਉ, ਭਏ ਵਿੱਚ ਪਵਨ ਵਹਿ ਸਦ ਵਾਉ, ਭਏ ਵਿੱਚ ਚੱਲਹਿ ਲੱਖ ਦਰੀਆਉ, ਭਏ ਵਿੱਚ ਅਗਨ ਕੱਢੈ ਵੇਗਾਰ, ਭਏ ਵਿੱਚ ਧਰਤੀ ਦੱਬੀ ਭਾਰ, ਭਏ ਵਿੱਚ ਇੰਦ ਫਿਰੈ ਸਿਰ ਭਾਰ, ਭਏ ਵਿੱਚ ਰਾਜਾ ਧਰਮ ਦੁਆਰ, ਭਏ ਵਿੱਚ ਸੂਰਜ, ਭਏ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਭਏ ਵਿੱਚ ਸਿੱਧ ਬੁੱਧ ਸੁਰਨਾਥ, ਭਏ ਵਿੱਚ ਆਡਾਣੇ ਆਕਾਸ, ਭਏ ਵਿੱਚ ਜੋਧ ਮਹਾਬਲ ਸੂਰ, ਭਏ ਵਿੱਚ ਆਵਹਿ ਜਾਵਹਿ ਪੂਰ, ਸਗਲਿਆਂ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ, ਸਗਲਿਆ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ, ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਆਪਣੇ ਜੀਵਨ ਨੂੰ ਸਮੇਂ ਨੂੰ ਸਫਲਿਆਂ ਕਰਨ ਦੇ ਲਈ ਹਾਜ਼ਰੀ ਭਰ ਰਹੇ ਹੋ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਸਾਡੇ ਲਈ ਗੁਰੂ ਨਾਨਕ ਸਾਹਿਬ ਰਾਹੀਂ ਹੁਕਮ ਬਖਸ਼ਿਆ ਹੈ, ਮੁੱਖ ਵਾਕ ਬਖਸ਼ਿਆ ਹੈ, ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ उस अगमी हुक्म दी व्याख्या श्रवण करो जी।
सतनाम श्री वाहे गुरु साहिब जी। श्लोक महला पहला। भय विच पवन वह साधवाओ।
तन तन श्री गुरु नानक देव साहिब जी। उस तुरदर गाहों बाणी दे राही साडे लई फरमान करदे ने शेख ब्रह्म नाम दा एक सतपुरश होया है बाबा फरीद दे परिवार विचों। जदों पातशाह पाक पटन गए ने जो अजकल पाकिस्तान विच है शेख ब्रह्म ने कुछ पातशाह अगे सवाल किते ने जिन्हां दा जवाब गुरु नानक साहिब सच्चे पातशाह दे रहे ने। जिन्नी बाणी पढ़ोगे पूरे गुरु की हस्ती ये है भी पूरा गुरु कदे भी सवाल नहीं करता, जदों दवेगा जवाब ही दवेगा, क्योंकि सवाल अधूरे तल तो प्रगट हुंदा है। तर्क अजकल तर्क बड़ा है ते तर्क करन वालिया नू मैं समझदा भी हजे बच्चे ने, क्योंकि बच्चा ही बापू अगे वार वार सवाल करदा भी आ की है ओ की है इदां क्यों है। तर्क कोई सियाणप विचों पैदा नहीं हुंदा, क्वेश्चन कदे भी सियाणप चों पैदा नहीं हुंदा। अधूरेपन का प्रतीक है सवाल, अधूरेपन का प्रतीक है तर्क। इनू समझ नहीं तां पुछ रहा है। जिमें एक बच्चा वार वार बापू अगे सवाल करता, कदे बापू सवाल करता वेख्या पंजां वरियां दे काके नू, बापू कोल जवाब ने, बच्चे कोल तर्क है रब किथे है विखाओ, बापू जवाब दिंदा है आ की है, बच्चे कोल प्रश्न है क्वेश्चन है बापू आंसर करेगा। गुरु नानक दी हस्ती एडी है भी भावें गोरखनाथ वर्गे सैकड़िया वरिया की उम्र वाले बजुर्गों ने भी सामने होके चर्चा की है, गुरु नानक साहब ने जवाब ही दिते ने, केवल जवाब ही दिते ने। सवाल जदों भी उठा है अधूरे तल तो उठा है। इत्थे भी वो जेड़ा सतपुरश है बाबा फरीद दे परिवार विचों पाक पटन की धरती ते शेख ब्रह्म गुरु नानक साहब अगे सवाल करता है भी इस दुनिया दे उते कोई ऐसी हस्ती होवे, कोई ऐसी ताकत होवे जिहड़ी परमात्मा दे डर तो रहत है, भय तो रहत है। गुरु नानक साहब सच्चे पातशाह फिर प्रकृति दियां जिन्नियां भी ब्रह्मांड दियां ताकतां ने बरकतां ने उन्हां दे बारे ये ज्ञान दिंदे ने भी देख परमात्मा तो स्वतंत्र कुछ भी नहीं, सब पतंत्र ने अधीन ने, परमात्मा तो आजाद हस्ती किसे दी भी नहीं। कौन कौन उहदी गुलामी विच है, कुछ मोटे जे बचन पातशाह गुरु नानक साहिब ने अपने मुखार बिंद तो फुरमाए ने, और ये बचन ये ना समझ लियो भी शायद गुरु नानक साहिब ने केवल सिखां लई फुरमाए ने, नहीं। गुरु नानक साहिब नूं पुछिया सी ये बचन किस दे ने, जैसी मैं आवै खसम की बाणी तैसड़ा करी ज्ञान वे ला लो, ये रब दे बोल ने, ते रब दे बोल फिर रब दा सरगुण अवतार गुरु नानक दुनिया ते लैके आया है, ते रब सारिया दा सांझा है, इसलिए ये सारिया लई उपदेश है, सारिया लई हुक्म है। किसदा? जगत गुरु गुरु नानक साहिब दा। इउं फुरमान करन लगे ने, कहिंदे देखो परमात्मा दे हुक्म दे विच उस अकाल पुरख दा पहला सरगुण स्वरूप महला पहला पहला महल पहला महल साडे लई ए उपदेश करदा है भी जिहड़ी हवा है ना हवा शेख ब्रह्म दे राही समुची कायनात नूं समझाउंदे ने। शेख ब्रह्म ने आख्या जी वेखो हवा वगदी है आनंद विच वगदी है अपनी मर्जी नाल किते तूफान लै आउंदी है किते ठंडक पहुंचाउंदी है किते लोकां दीआं अखां च घटा पाउंदी है किते किसे लई शाह बनी हुई है ये अपने आनंद विच वग रही है। गुरु नानक साहिब कहिंदे भी नहीं सद वाओ सदा वगण वाली क्योंकि जे हवा रुक जावे ते साडा भी कम निबड़ जावे शाह मुक जान शाह रुक जान हवा रुक जावे ते मेरी आवाज़ तुहानू सुनाई नहीं देवेगी। ये जिहड़ी वॉयस है आवाज़ है ये हवा दे राही ट्रैवल करती है ये शब्द हवा दे राही चल रहा हवा है ते मैं बोलदा है हवा है ते तुसी सुनदे हो हवा है ते तुहाडे शाह चलदे ने। हवा दे जिन्ने भी प्रकार ने भावें वह कन्ना च पैंदी है भावें वह रसना ते चल रही है भावें श्वास बन के साडे विच समाई हुई है भावें ये तूफान झखड़ झुल रहे ने। गुरु नानक साहिब कहिंदे स्वतंत्र हवा का कोई भी रूप नहीं है पतंत्र ही है परमात्मा का हुक्म है ते तुहानू सुनाई दे रहा हुक्म है ते जबान बोल रही है हुक्म है ते शाह लै रहे जे उहदे हुक्म तो बिना ना किधरे तूफान ही आउंदा है ना किधरे हवा ठंडक ही पहुँचा सकती है। कण कल सब दिवस सास नह बढ़न घटन तिल सार जे वह हुक्म कर दे ना कहिंदे शेख ब्रह्म जे वह हुक्म कर दे ते तिल जिन्ना भी शाह तू वध नहीं लै सकता ये हवा उहदे हुक्म विच है उहदे हुक्म तो बाहर चल नहीं सकती।
पै विच चला है लख दरियाओ
उहदे पै विच लखां पाणी दे सोमे चाहे वह समुंदर ने चाहे वह दरिया ने सारे दे सारे उस दे पै विच चलदे ने। उहदे पै तो बाद पाणी भी नहीं चल सकदा उहदा हुक्म होया ते समुंदर उछलेगा उहदा हुक्म होया ते अपनी सीमा विच समुंदर चलेगा। बाबा फरीद जी पाक पटन अपने शहर विच उस अकाल दी याद विच उस खुदा दी याद विच उस खत्म दी याद विच बैठे ने ते बैठिया बैठिया लोग आ गए कट्ठे होके साधुआं सतपुरशां कोल आ ही जांदे ने। पाक पटन दी धरती ते लाहौर तो कोई 200 सवा 200 दे करीब जगह होवेगी। लाहौर विचला जो इलाका है करीब ये शहर है मिंट गुमरी भी उत्थे पैंदा है। पाक पटन दे नेड़े सतलुज दरिया वगदा है। अज पाकिस्तान विचले पंजाब विच है और ये जिहड़ा दरिया है इहदे विच हड़ आ गया ते दरिया का सुभा है जदों बेकाबू हो जावे जो कंडे आउंदा फिर रोड़ के लै जांदा है। फरीद जी नूं आके लोकां ने बेनती कीती तरला लिया जी तुसी सतपुरश जे दरिया आपे तो बाहर हो गया है तुसी कृपा करो दरिया नूं हुक्म करो अपना रस्ता बदल देवे। बड़ियां ढिगां सुट रहा कंडे खोर दिते ने बड़े रुख रोड़ के लै गया है। जदों फरीद जी संगत दे नाल चल पए ते जाके उस दरिया अगे आखण लगे भी भाई क्यों लोकां दा नुकसान करदा है। जेड़े बन्ने नूं दरिया ने ढा लाई सी ना ਪਿੰਡਾਂ ਦੇ ਇਲਾਕੇ 'ਚ ਤੁਸੀਂ ਰਹਿੰਦੇ ਜੇ, ਜਿਹੜੇ ਮੰਡ ਦੇ ਇਲਾਕੇ ਦੇ ਲੋਕ ਨੇ ਉਹ ਜਾਣਦੇ ਨੇ ਵੀ ਦਰਿਆ ਜਿੱਧਰ ਨੂੰ ਪੱਖ ਕਰ ਲਵੇ ਨਾ, ਜਿਹੜੇ ਬੰਨੇ ਨੂੰ ਦਰਿਆ ਢਾਹ ਲਾ ਲਵੇ, ਅੱਧਾ ਅੱਧਾ ਕਿੱਲਾ ਵਿੱਚ ਹੀ ਸੁੱਟ ਲੈਂਦਾ ਪੈਲੀ ਦਾ, ਜੜ੍ਹਾਂ ਧਰਤੀ ਦੀਆਂ ਖੋਰਾ ਲਾਈ ਜਾਂਦਾ, ਬੜੇ ਬੜੇ ਵੱਡੇ ਢਾਏ ਵਿੱਚ ਡਿੱਗ ਪੈਂਦੇ ਨੇ ਟੁਕੜੇ ਮਿੱਟੀ ਦੇ, ਬੜੇ ਬੜੇ ਰੁੱਖ ਵਿੱਚ ਡਿੱਗ ਪੈਂਦੇ ਨੇ। ਔਰ ਦਰਿਆ ਦੇ ਕੰਢੇ ਵਸਣ ਵਾਲਿਆਂ ਲਈ ਬਾਣੀ ਦਾ ਇੱਕ ਫੁਰਮਾਨ ਹੈ, ਕੰਧੀ ਉੱਤੇ ਰੁੱਖੜਾ ਕਿਚ ਰਚ ਬੰਨੈ ਧੀਰ। ਜਿਹੜੇ ਦਰਿਆ ਦੇ ਕੰਢੇ 'ਤੇ ਰੁੱਖ ਨੇ ਉਹਨਾਂ ਨੂੰ ਧੀਰਜ ਕੌਣ ਦੇਵੇ, ਉਹ ਅੱਜ ਵੀ ਡਿੱਗੇ ਅਤੇ ਕੱਲ੍ਹ ਵੀ ਡਿੱਗੇ। ਬੰਦਿਆ, ਤੇਰਾ ਮਨੁੱਖਾ ਜਨਮ ਇਉਂ ਹੈ ਜਿਵੇਂ ਦਰਿਆ ਦੇ ਕੰਢੇ ਉੱਗਿਆ ਰੁੱਖ ਹੁੰਦਾ ਹੈ। ਅੱਜ ਵੀ ਗਿਆ, ਕੱਲ੍ਹ ਵੀ ਗਿਆ, ਪਤਾ ਨਹੀਂ ਅੱਜ ਕਾਲ ਸੁੱਟ ਲਵੇ ਜਾਂ ਕੱਲ੍ਹ ਸੁੱਟ ਲਵੇ। ਫਰੀਦ ਜੀ ਨੇ ਦਰਿਆ ਦਾ ਤਰਲਾ ਰੱਖਿਆ ਵੀ ਭਾਈ ਤੂੰ ਇੱਦਾਂ ਨਾ ਕਰ, ਤੂੰ ਨਾ ਲੋਕਾਂ ਨੂੰ ਸਤਾ, ਨਾ ਲੋਕਾਂ ਦੀ ਪੈਲੀ ਰੋੜ। ਬੇਨਤੀ ਕੀਤੀ, ਜਿੱਧਰ ਨੂੰ ਦਰਿਆ ਦਾ ਬਹਾਵ ਸੀ ਉੱਧਰ ਨੂੰ ਹੋਰ ਤੇਜ਼ ਹੋ ਗਿਆ, ਰੁਕਣ ਦੀ ਬਜਾਏ ਦਰਿਆ ਹੋਰ ਭਿਅੰਕਰ ਹੋ ਗਿਆ। ਹੁਣ ਫਰੀਦ ਨੇ ਧਿਆਨ ਦਿੱਤਾ, ਮਹਿਸੂਸ ਇੱਦਾਂ ਕੀਤਾ ਵੀ ਪਰਮਾਤਮਾ ਦੇ ਹੁਕਮ ਵਿੱਚ ਇਹ ਢਿੱਗਾਂ ਸੁੱਟ ਰਿਹਾ ਹੈ, ਰੁੱਖਾਂ ਨੂੰ ਰੋੜ ਰਿਹਾ ਹੈ। ਕੋਈ ਇਹਨਾਂ ਲੋਕਾਂ ਦੀ ਕਰਮਗਤ ਹੈ ਜਿਹੜਾ ਦੁੱਖ ਪਾ ਰਹੇ ਨੇ, ਜਿਹਨੇ ਬੀਜਿਆ ਕੱਟਣਾ ਪੈਣਾ ਹੈ। ਸ਼ਾਇਦ ਮੈਂ ਹੁਕਮ ਅਦੂਲੀ ਕੀਤੀ ਹੈ, ਮੈਂ ਉਸ ਖਸਮ ਦੇ ਹੁਕਮ ਦੇ ਵਿੱਚ ਆਪਣਾ ਪੱਖ ਰੱਖਿਆ ਹੈ, ਉਹਨੂੰ ਹੁਕਮ ਅਦੂਲੀ ਪਾਉਂਦੀ ਨਹੀਂ। ਅਕਾਲ ਪੁਰਖ ਅੱਗੇ ਤਰਲਾ ਲੈਂਦਾ ਅਤੇ ਦਰਿਆ ਨੂੰ ਉਹ ਡੱਕ ਦਿੰਦਾ, ਪਰ ਮੈਂ ਸਿੱਧਾ ਉਹਦੇ ਹੁਕਮ ਦੀ ਅਦੂਲੀ ਕੀਤੀ ਹੈ, ਇਸ ਲਈ ਦਰਿਆ ਗੁੱਸੇ ਵਿੱਚ ਆ ਗਿਆ ਹੈ। ਉੱਥੇ ਬਾਣੀ ਨੇ ਇੱਕ ਫੁਰਮਾਨ ਕੀਤਾ ਹੈ, ਫਰੀਦ ਜੀ ਨੇ ਜਦੋਂ ਦਰਿਆ ਵੱਲ ਤੱਕਿਆ ਵੀ ਦਰਿਆ ਬੇਕਾਬੂ ਹੋ ਗਿਆ ਹੈ, ਵਹਿਣ ਬੇਕਾਬੂ ਹੋ ਗਿਆ, ਲੋਕਾਂ ਨੂੰ ਰੋੜੀ ਜਾ ਰਿਹਾ ਹੈ, ਕੰਧੀ ਵਹਿਣ ਨਾ ਢਾਹੇ। ਦਰਿਆ ਨੂੰ ਕਹਿੰਦੇ ਦਰਿਆਵਾ ਤੇਰਾ ਵਹਿਣ ਇਹਨਾਂ ਢਾਇਆਂ ਨੂੰ ਢਾਹ ਰਿਹਾ, ਕੰਧੀ ਵਹਿਣ ਨਾ ਢਾਹੇ ਤੋ ਪੀ ਲੇਖਾ ਦੇਵਣਾ। ਇੱਥੇ ਕੀ ਹੈ, ਬਾਪੂ ਕੀ ਕਹਿ ਰਿਹਾ, ਕਹਿੰਦੇ ਪਾਣੀ ਵੀ ਉਹਦੇ ਭੈ ਵਿੱਚ ਹੈ। ਫਰੀਦ ਨੇ ਉਹ ਗੱਲ ਆਖੀ, ਹੇ ਦਰਿਆ ਤੂੰ ਲੋਕਾਂ ਦੀਆਂ ਪੈਲੀਆਂ ਨਾ ਢਾਹ, ਘਰਾਂ ਨੂੰ ਨਾ ਢਾਹ, ਤੈਨੂੰ ਵੀ ਇੱਕ ਦਿਨ ਲੇਖਾ ਦੇਣਾ ਪੈਣਾ ਹੈ। ਜੂਨ ਆਖਿਆ ਹੈ ਬਾਣੀ ਨੇ, ਪਵਣ ਪਾਣੀ ਨੂੰ ਜੂਨ ਆਖਿਆ, ਪਵਣ ਗੁਰੂ ਪਾਣੀ ਪਿਤਾ, ਰੁਕਣ ਦੀ ਬਜਾਏ ਹੋਰ ਢਾਉਣ ਲੱਗ ਪਿਆ। ਫਰੀਦ ਨੂੰ ਸਮਝ ਆ ਗਈ ਵੀ ਹੁਕਮ ਅਦੂਲੀ ਹੋ ਗਈ ਹੈ, ਢਾ ਵੀ ਤੇ ਉਹਦੇ ਹੁਕਮ ਵਿੱਚ ਹੀ ਰਿਹਾ ਸੀ, ਲੇਖੇ ਨੂੰ ਤੇ ਉਹ ਖਸਮ ਜਾਣੇ, ਪਰ ਜਿਹੜਾ ਹੁਕਮ ਹੈ ਉਹ ਤੇ ਬੰਦੇ ਨੂੰ ਵਜਾਉਣਾ ਪੈਂਦਾ ਹੈ। ਅਗਲੀ ਪੰਕਤੀ ਜਿਹੜੀ ਫਰੀਦ ਜੀ ਦੇ ਮੁਖਾਰ ਬਿੰਦ ਤੋਂ ਨਿਕਲੀ ਹੈ, ਜਿੱਧਰ ਰੱਬ ਰਜਾਏ ਵਹਿਣ ਤੇ ਦਾਦੂ ਗਊਂ ਕਰੈ। ਸਮਝ ਗਿਆ ਵੀ ਰੱਬ ਦੀ ਰਜ਼ਾ ਵਿੱਚ ਵਹਿਣ ਉੱਧਰ ਨੂੰ ਹੀ ਜਾ ਰਿਹਾ ਹੈ, ਇਹਦਾ ਜਿੱਧਰ ਨੂੰ ਰੱਬ ਨੇ ਖਸਮ ਨੇ ਹੁਕਮ ਕੀਤਾ ਹੈ ਉੱਧਰ ਨੂੰ ਹੀ ਜਾ ਰਿਹਾ ਹੈ। ਦਰਿਆ ਦੇ ਨਾਲ ਸਿਰ ਲਾਉਣਾ, ਮੱਥਾ ਲਾਉਣਾ ਛੱਡ ਕੇ ਇੱਕ ਕਹੀ ਚੁੱਕ ਲਈ ਅਤੇ ਜਿੱਧਰ ਨੂੰ ਪਾਣੀ ਦਾ ਵਹਿਣ ਸੀ ਉੱਧਰ ਨੂੰ ਟੋਏ ਮਾਰਨ ਲੱਗ ਪਿਆ ਵੀ ਮੈਂ ਵੀ ਹੁਕਮ ਵਿੱਚ ਹੀ ਹਾਂ। ਅਤੇ ਪਰਮਾਤਮਾ ਵੱਲ ਧਿਆਨ ਕੀਤਾ, ਪਰਮਾਤਮਾ ਦਾ ਸੁਭਾਅ ਹੈ ਜਿਹੜਾ ਝੁੱਕ ਜਾਵੇ ਉਹਦੀ ਝੋਲੀ ਭਰ ਦਿੰਦਾ ਹੈ। ਫਾਰਸੀ ਦਾ ਇੱਕ ਵਚਨ ਹੈ ਕਿ ਸਾਹਿਬ ਸ਼ੌਰਸਤ ਆਜ਼ਿਜ਼ ਨਿਵਾਜ਼, ਗਰੀਬ ਉਲ ਪਰਸਤੋ ਗਨੀ ਮੁਲ ਗੋਦਾਜ਼। ਗਰੀਬਾਂ ਦੇ ਉੱਤੇ ਅਕਾਲ ਪੁਰਖ ਸਦਾ ਹੀ ਦਇਆ ਕਰਦਾ ਅਤੇ ਛਾਤੀ ਨਾ ਲਾਉਂਦਾ ਹੈ। ਇਹ ਸੁਭਾਅ ਹੈ ਕਲਗੀਧਰ ਦਾ, ਗੁਰੂ ਨਾਨਕ ਦਾ, ਉਸ ਅਕਾਲ ਦਾ, ਖੁਦ ਖੁਦਾ ਦਾ, ਵੀ ਗਰੀਬਾਂ 'ਤੇ ਦਇਆ ਅਤੇ ਜਿਹੜੇ ਗਨੀਮ, ਜਿਹੜੇ ਦੁਸ਼ਮਣ, ਜਿਹੜੇ ਧੌਣ ਚੁੱਕ ਲੈਣ, ਜਿਹੜੇ ਉਹਦੇ ਅੱਗੇ ਅੜ ਜਾਣ, ਗਨੀਮ ਉਲ ਗੋਦਾਜ਼, ਗਾਲ ਕੇ ਸੁੱਟ ਦਿੰਦਾ, ਮਿੱਟੀ 'ਚ ਰੋਲ ਕੇ ਸੁੱਟ ਦਿੰਦਾ। ਫਰੀਦ ਗਿਆ ਝੁੱਕ, ਬਾਬਾ ਫਰੀਦ ਗਿਆ ਝੁੱਕ, ਤੇ ਜਦੋਂ ਝੁੱਕ ਕੇ ਅਕਾਲ ਪੁਰਖ ਅੱਗੇ ਤਰਲਾ ਲਿਆ, ਬੇਨਤੀ ਕੀਤੀ, ਦਰਿਆ ਦਾ ਬਹਾਅ ਫਿਰ ਕੀ ਕਰੇ, ਅਕਾਲ ਪੁਰਖ ਰੀਝ ਪਿਆ, ਖਸਮ ਰੀਝ ਪਿਆ, ਖੁਸ਼ ਹੋ ਗਿਆ, ਤੇ ਫਿਰ ਬਾਣੀ ਪੜਿਓ, ਮੇਰੀ ਬਾਂਧੀ ਭਗਤ ਛਡਾਵੈ। ਜੇ ਰੱਬ ਨੇ ਵੀ ਜਿੱਦ ਫੜੀ ਹੋਵੇ ਨਾ, ਮੈਂ ਇਹੋ ਕੰਮ ਕਰਨਾ, ਤੇ ਕਿਤੇ ਉਹਦਾ ਪਿਆਰਾ ਹੱਥ ਜੋੜ ਦੇਵੇ ਤੇ ਰੱਬ ਦੀ ਬੱਝੀ ਤੋਂ ਵੀ ਛੁੱਟ ਜਾਈਦਾ। ਮੇਰੀ ਬਾਂਧੀ ਭਗਤ ਛਡਾਵੈ, ਬਾਂਧੈ ਭਗਤ ਨਾ ਛੂਟੈ ਮੋਹੈ। ਪਰ ਜੇ ਭਗਤ ਜਿੱਦ ਕਰ ਲਵੇ ਵੀ ਇਹਨੂੰ ਲੈ ਕੇ ਡੁੱਬਣਾ ਹੈ, ਤੇ ਫਿਰ ਰੱਬ ਕਹਿੰਦਾ ਮੈਂ ਵੀ ਨਹੀਂ ਡੱਕ ਸਕਦਾ। ਤੇ ਜੇ ਡੁੱਬਦਿਆਂ ਨੂੰ ਭਗਤ ਆਖੇ ਵੀ ਬਚਾਉਣਾ ਹੈ, ਇਹ ਮਾਵਾਂ ਇੱਥੇ ਬੈਠੀਆਂ ਨੇ, ਬੱਚਿਆਂ ਦੀ ਜਿੱਦ ਅੱਗੇ ਆਪਣੀ ਜਿੱਦ ਛੱਡਣੀ ਪੈਂਦੀ ਹੈ। ਭਗਤ ਰੱਬ ਨੂੰ ਬੱਚਿਆਂ ਵਰਗੇ ਨੇ, ਜਦੋਂ ਉਹ ਜਿੱਦ ਫੜ ਲੈ ਤੇ ਰੱਬ ਜਿੱਦ ਛੱਡ ਦਿੰਦਾ। ਫਰੀਦ ਨੇ ਹੱਥ ਜੋੜੇ ਤਰਲਾ ਲਿਆ, ਦਰਿਆ ਗਿਆ, ਰੁਕ ਵਹਿਣ ਬਦਲ ਗਿਆ, ਤਰੀਕਾ ਬਦਲ ਗਿਆ। ਤੇ ਤੁਸੀਂ ਆਖੋਗੇ ਹੋ ਨਹੀਂ ਸਕਦਾ, ਪਰ ਬਾਣੀ ਕਹਿੰਦੀ ਹੈ ਮੇਰੀ ਬਾਂਧੀ ਭਗਤ ਛਡਾਵੈ। ਰੱਬ ਨੇ ਜੋ ਧਾਰਿਆ ਉਹਨੇ ਕਰਨਾ ਹੈ, ਪਰ ਜੇ ਭਗਤ ਤਰਲਾ ਲਵੇ ਤੇ ਰੱਬ ਬਖਸ਼ ਦਿੰਦਾ ਹੈ। ਦੀਨ ਦੁਨੀਆ ਦੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਸਾਡਾ ਨਿਰਗੁਣ ਸਰੂਪ ਹੈ, ਦਰਿਆ ਉਹਦੇ ਹੁਕਮ ਵਿੱਚ ਚੱਲਦੇ ਨੇ। ਫਰੀਦ ਨੇ ਸਮਝ ਲਈ ਹੈ ਗੱਲ, ਕੋਈ ਪਾਣੀ ਦਾ ਸੋਮਾ ਐਸਾ ਨਹੀਂ ਜਿਹੜਾ ਉਹਦੀ ਹੁਕਮ ਅਦੂਲੀ ਕਰ ਸਕੇ। ਪੌਣ ਉਹਦੇ ਹੁਕਮ ਵਿੱਚ ਹੈ, ਪਾਣੀ ਉਸਦੇ ਹੁਕਮ ਵਿੱਚ ਚੱਲਦਾ ਹੈ। ਹਾਂਜੀ,
ਭੈ ਵਿੱਚ ਅਗਨ ਕੱਢੈ ਵਿਗਾਰ।
ਵਿਗਾਰ ਕੀ ਹੁੰਦਾ ਹੈ? ਪੁਰਾਣੇ ਸਮੇਂ 'ਚ ਰਾਜੇ ਕੀ ਕਰਦੇ ਸੀ ਵੀ ਤਨਖਾਹ ਤੇ ਦਿੰਦੇ ਨਹੀਂ ਸੀ, ਤੇ ਵਜ਼ੀਰਾਂ ਨੂੰ ਹੁਕਮ ਲਾਉਣਾ ਵੀ ਲੋਕਾਂ ਨੂੰ ਫੜ ਕੇ ਲਿਆਓ ਤੇ ਉਹਨਾਂ ਕੋਲੋਂ ਮਜ਼ਦੂਰੀ ਕਰਵਾਓ, ਤੇ ਬਿਨਾਂ ਪੈਸੇ ਤੋਂ ਮਜ਼ਦੂਰੀ ਕਰਨ ਵਾਲੇ ਨੂੰ ਵਿਗਾਰੀ ਕਹਿੰਦੇ ਨੇ। ਕਹਿੰਦੇ ਵੀ ਇਹ ਪਰਮਾਤਮਾ ਦਾ ਡਰ ਹੀ ਹੈ ਵੀ ਲੋਕੋ ਤੁਹਾਡੇ ਕੰਮਕਾਰ ਵਿਗਾਰੀ ਬਣ ਕੇ ਅੱਗ ਕਰ ਰਹੀ ਹੈ, ਤੁਹਾਡੇ ਕੋਲੋਂ ਕਦੇ ਤਨਖਾਹ ਨਹੀਂ ਮੰਗੀ ਤੁਹਾਡੀ ਰੋਟੀ ਪਕਾਉਣ ਲਈ। ਅੱਗ ਨੇ ਜਿੰਨੇ ਵੀ ਕੰਮ ਕੀਤੇ ਨੇ ਵਿਗਾਰੀ ਬਣ ਕੇ ਕੀਤੇ ਨੇ, ਕੁਝ ਸਾਡੇ ਕੋਲ ਕੁਝ ਮੰਗਿਆ ਅੱਗ ਨੇ, ਸਾਡੇ ਲਈ ਕਿੰਨਾ ਕਰਮ ਕਰ ਰਹੀ ਹੈ। ਪੇਟ ਵਿੱਚ ਅਗਨ ਬਣ ਕੇ ਦੋ ਦੋ ਢਾਈ ਢਾਈ ਮਣ ਤੁਸੀਂ ਖੁਰਾਕ ਖਾਂਦੇ ਜੇ ਗਾਲ ਦਿੰਦੀ ਹੈ, ਨਾ ਗਲੇ ਤੇ ਮਰ ਮੁੱਕ ਜਾਈਏ। ਅੱਗ ਤੋਂ ਕਿੰਨੇ ਕੰਮ ਲੈਂਦੇ ਹਾਂ ਅਸੀਂ। ਇਹ ਜਿੰਨੇ ਵੀ ਅੱਗ ਕੰਮ ਕਰਦੀ ਹੈ, ਪ੍ਰਸ਼ਾਦਾ ਪਕਾਉਣਾ, ਭਾਜੇ ਬਣਾਉਣੇ, ਜਠਰ ਅਗਨੀ, ਪੇਟ ਵਿੱਚ ਰੋਟੀ ਨੂੰ ਗਾਲਣਾ, ਇਹ ਜਿਹੜੀ ਵਿਗਾਰੀ ਬਣੀ ਹੈ ਅੱਗ, ਇਹ ਪਰਮਾਤਮਾ ਦੇ ਹੁਕਮ ਵਿੱਚ ਸਾਡੀ ਸੇਵਾ ਕਰ ਰਹੀ ਹੈ। ਅੱਗ ਵੀ ਕਹਿੰਦੇ ਉਸ ਖਸਮ ਦੇ ਅਕਾਲ ਦੇ ਹੁਕਮ ਤੋਂ ਬਾਹਰ ਚੱਲ ਨਹੀਂ ਸਕਦੀ। ਦੀਨ ਦੁਨੀਆ ਦੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ,
ਭੈ ਵਿੱਚ ਧਰਤੀ ਦੱਬੀ ਭਾਰ।
ਕਈ ਆਖਣਗੇ ਵੀ ਧਰਤੀ ਕਿਸ ਆਸਰੇ ਟਿਕੀ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਰਮਾਤਮਾ ਦੇ ਭੈ ਵਿੱਚ ਹੀ ਟਿਕੀ ਹੋਈ ਹੈ, ਉਹਦੇ ਭਾਰ ਸਦਕਾ ਹੀ ਟਿਕੀ ਹੋਈ ਹੈ। ਨਹੀਂ ਤਾਂ ਦੇਖੋ, ਤਿੰਨ ਹਿੱਸੇ ਪਾਣੀ ਹੈ ਅਤੇ ਚੌਥਾ ਹਿੱਸਾ ਮਿੱਟੀ ਹੈ, ਚਾਹਵੇ ਤਾਂ ਪਲ ਵਿੱਚ ਖੋਰ ਕੇ ਰੱਖ ਦੇਵੇ। ਇਹ ਉਹਦੀਆਂ ਬਰਕਤਾਂ ਨੇ, ਉਹਦੀ ਕਿਰਪਾ ਹੈ ਵੀ ਇਹ ਪਾਣੀ ਦੇ ਵਿੱਚ ਬਚੀ ਹੋਈ ਹੈ। ਤੁਸੀਂ ਮੁੱਠੀ ਭਰ ਮਿੱਟੀ ਪਾਣੀ ਬਾਲਟੀ ਵਿੱਚ ਪਾ ਕੇ ਸੁੱਟ ਦਿਉ ਤਾਂ ਖੁਰ ਜਾਵੇਗੀ ਜਾਂ ਡੁੱਬ ਜਾਵੇਗੀ। ਧਰਤੀ ਦੇ ਥੱਲੇ ਵੀ ਪਾਣੀ ਹੈ, ਤਿੰਨ ਹਿੱਸੇ ਪਾਣੀ ਹੈ, ਚੌਥਾ ਹਿੱਸਾ ਧਰਤੀ ਹੈ। ਬਾਪੂ ਦੀਆਂ ਹੀ ਬਰਕਤਾਂ ਨੇ ਵੀ ਨਾ ਖੁਰ ਨਹੀਂ ਦਿੰਦਾ ਹੈ ਅਤੇ ਨਾ ਡੁੱਬਣ ਹੀ ਦਿੰਦਾ ਹੈ। ਧਰਤੀ ਵੀ ਉਹਦੇ ਹੁਕਮ ਦੀ ਬੱਝੀ ਹੋਈ ਹੈ, ਉਹਦੇ ਭਾਰ ਹੇਠ ਹੈ, ਹੁਕਮ ਦੇ ਭਾਰ ਦੇ ਅਧੀਨ ਪੌਣ ਪਾਣੀ ਧਰਤੀ ਚੱਲਦੀ ਹੈ।
ਭੈ ਵਿੱਚ ਇੰਦ ਫਿਰੈ ਸਿਰ ਭਾਰ।
ਇਸੇ ਤਰ੍ਹਾਂ ਦੀਨ ਦੁਨੀਆ ਦੇ ਪਾਤਸ਼ਾਹ ਕਹਿੰਦੇ ਨੇ, ਇੰਦ ਦੋ ਅਰਥ ਨੇ, ਹਾਂ ਕੋਈ ਡੂੰਘੀ ਚੁੱਭੀ ਲਾ ਲਵੇ ਅਤੇ ਜਿੰਨੇ ਮਰਜ਼ੀ ਕਰ ਲਵੇ। ਮੈਂ ਇਹ ਨਹੀਂ ਕਹਿੰਦਾ ਵੀ ਜਿਹੜੇ ਅਰਥ ਮੈਂ ਕਰ ਰਿਹਾ ਇਹੀ ਨੇ, ਇਹ ਹੈ ਸਮੁੰਦਰ।
ਤੇ ਮੇਰੇ ਵਰਗੇ ਲੱਖਾਂ ਬੁਲਬਲੇ ਕਥਾਕਾਰ ਗਿਆਨੀ ਧਿਆਨੀ ਇੰਨੀ ਔਕਾਤ ਨਹੀਂ ਰੱਖਦੇ ਵੀ ਸਮੁੰਦਰ ਨੂੰ ਬਿਆਨ ਕਰ ਸਕਣ। ਹਾਂ, ਕੇਵਲ ਇੱਕ ਆਧ ਅਰਥ ਕਰਕੇ ਆਨੰਦ ਮਾਣ ਲਈਦਾ, ਬੁਲਬਲਿਆਂ ਤੋਂ ਸਮੁੰਦਰ ਦਾ ਅੰਤ ਨਹੀਂ ਪੈਂਦਾ ਕਦੇ ਵੀ। ਇਹ ਦੋ ਪੱਖ ਇਹ ਚੱਲਦੇ ਨੇ, ਇੰਦ ਇੱਕ ਤੇ ਦੇਵਤਿਆਂ ਵਿੱਚ ਮਹਾਂਦੇਵ ਇੰਦਰ, ਦੂਸਰਾ ਇੰਦੂ, ਈੜੀ ਨੂੰ ਸਿਹਾਰੀ ਉੱਤੇ ਟਿੱਪੀ ਦੱਦੇ ਥੱਲੇ ਔਂਕੜ ਹੋਵੇ ਤੇ ਬਣ ਜਾਂਦਾ ਬੱਦਲ। ਇਹ ਜਿਹੜਾ ਬੱਦਲ ਹੈ ਨਾ, ਵਰਖਾ ਕਰਨ ਆਉਂਦਾ ਹੈ, ਇਹ ਵੀ ਉਹਦੇ ਹੁਕਮ ਵਿੱਚ ਹੈ। ਤੇ ਜੇ ਕੋਈ ਹਿੰਦੂ ਵੀਰ ਆਖੇ ਵੀ ਇੰਦਰ ਦੇਵਤਾ ਹੀ ਮੀਂਹ ਪਾਉਂਦਾ ਹੈ, ਇੰਦਰ ਦੇਵਤੇ ਨੇ ਹੀ ਮੀਂਹ ਪਾਉਣਾ ਹੈ, ਤੇ ਪਾਤਸ਼ਾਹ ਕਹਿੰਦੇ ਨੇ, ਉਹ ਵੀ ਉਹਦੇ ਹੁਕਮ ਤੋਂ ਬਾਹਰ ਨਹੀਂ ਚੱਲ ਸਕਦਾ। ਠੀਕ ਹੈ, ਤੁਸੀਂ ਉਹਨੂੰ ਪੂਜਦੇ ਹੋਵੋਗੇ, ਠੀਕ ਹੈ, ਦੇਵਤਿਆਂ ਚੋਂ 33 ਕਰੋੜ ਦੇਵਤਿਆਂ ਚੋਂ ਮਹਾਨ ਹੋਵੇਗਾ, ਪਰ ਖਸਮ ਦੇ ਪੈਰਾਂ ਦੀ ਧੂੜ ਹੈ। ਉਹਦੇ ਹੁਕਮ ਤੋਂ ਬਾਹਰ ਕੋਈ ਮੀਂਹ ਨਹੀਂ ਪੈਂਦਾ, ਕੋਈ ਵਰਖਾ ਨਹੀਂ ਹੁੰਦੀ, ਕੋਈ ਤੂਫਾਨ ਨਹੀਂ ਆਉਂਦਾ, ਬੱਦਲ ਦੀ ਕੋਈ ਹਸਤੀ ਨਹੀਂ ਵੀ ਆ ਕੇ ਕਿਣਮਿਣ ਕਰ ਦੇਵੇ। ਉਹਦੇ ਇਸ਼ਾਰੇ ਵਿੱਚ ਹੀ ਇੰਦਰ ਨੱਚਦਾ, ਇਸ਼ਾਰੇ ਵਿੱਚ ਹੀ ਉਹਦੇ ਬੱਦਲ ਨੱਚਦੇ ਹਨ।
ਭੈ ਵਿੱਚ ਰਾਜਾ ਧਰਮ ਦੁਆਰ,
ਵੇਖੋ ਧਰਮ ਰਾਜਾ, ਧਰਮ ਰਾਜੇ ਦਾ ਸੁਭਾਅ ਇਹ ਹੈ ਵੀ ਸਾਰੀ ਦੁਨੀਆ ਆਪਾਂ ਸਮਝਦੇ ਹਾਂ ਉਹਦੇ ਹੁਕਮ ਵਿੱਚ ਹੈ, ਕਿਉਂਕਿ ਜੱਜ ਜਿਹੜਾ ਹੁੰਦਾ ਨਾ, ਸਾਰਿਆਂ ਦੇ ਨਿਆਂ ਉਹਦੇ ਹੱਥ ਹੁੰਦੇ ਨੇ। ਜਿਹੜਾ ਧਰਮ ਰਾਜਾ ਹੈ, ਪਾਤਸ਼ਾਹ ਕਹਿੰਦੇ ਨੇ ਦੁਆਰ, ਉਸ ਅਕਾਲ ਪੁਰਖ ਦੇ ਦੁਆਰ ਅੱਗੇ ਬੈਠ ਕੇ ਵਿਚਾਰ ਕਰਦਾ ਚੰਗੇ ਮੰਦੇ ਦੀ, ਸ਼ੁਭ ਕਰਮਾਂ ਵਾਲਿਆਂ ਨੂੰ ਅੰਦਰ ਘੱਲੀ ਜਾਂਦਾ ਸੱਚਖੰਡ, ਅਤੇ ਮੇਰੇ ਵਰਗੇ ਜਿਨ੍ਹਾਂ ਦਾ ਕਰਮ ਨਹੀਂ ਚੰਗਾ ਉਹਨਾਂ ਨੂੰ ਨਰਕਾਂ 'ਚ ਤੋਰੀ ਜਾਂਦਾ ਹੈ। ਦੁਆਰ 'ਤੇ ਬੈਠਾ, ਸਾਡੇ ਲਈ ਤਾਂ ਉਹ ਮਾਲਕ ਹੈ, ਜੱਜ ਹੈ, ਪਰ ਬਾਪੂ ਦੇ ਦਰਬਾਰ ਦੇ ਅੱਗੇ ਬੈਠਾ ਜੇ ਤਰਲੇ ਲੈਂਦਾ। ਔਰ ਉਹਨੂੰ ਇਹ ਖਾਸ ਹਦਾਇਤ ਹੈ ਵੀ ਚੰਗੇ ਮਾੜੇ ਦੀ ਵਿਚਾਰ ਤੂੰ ਕਰਨੀ ਹੈ। ਡਰ ਉਸ ਨੂੰ ਇਸ ਗੱਲ ਦਾ ਹੈ ਵੀ ਕਿਤੇ ਚੰਗੇ ਮਾੜੇ ਦੀ ਵਿਚਾਰ ਕਰਦਿਆਂ ਬੇਨਿਆਈ ਨਾ ਹੋ ਜਾਵੇ। ਅੱਜ ਕੱਲ੍ਹ ਜੱਜ ਕਰ ਦਿੰਦੇ ਨਾ, ਥਈ ਨੋਟਾਂ ਦੀ ਦਿਓ, ਕਤਲ ਕਿਸੇ ਨੇ ਕੀਤਾ ਪਾ ਕਿਸੇ ਦੇ ਸਿਰ ਦਿੰਦੇ ਨੇ। ਉਹਦੇ ਵਿੱਚ ਇੰਨਾ ਕੁ ਭੈ ਹੈ, ਨਾ ਤਾਂ ਉਹ ਤਰਲਾ ਹੀ ਸੁਣਦਾ ਹੈ ਅਤੇ ਨਾ ਸਾਡੀ ਡਾਂਗ ਤੋਂ ਹੀ ਡਰਦਾ ਹੈ। ਇਹ ਨਹੀਂ ਵੀ ਤਕੜੇ ਦਾ ਡਾਂਗ ਅਤੇ ਗਰੀਬ ਦੇ ਤਰਲੇ ਅੱਗੇ ਆਖੇ ਵੀ ਨਹੀਂ ਇਹਨੂੰ ਨਰਕ ਨਹੀਂ ਘੱਲਣਾ। ਕਈ ਆਖਣਗੇ ਧਰਮ ਰਾਜਾ ਹੁੰਦਾ ਹੀ ਨਹੀਂ, ਤਾਂ ਆ ਪੁੱਛ ਲਓ ਬਾਪੂ ਤੋਂ। ਜਿਹੜੀ ਚੀਜ਼ ਹੁੰਦੀ ਨਹੀਂ, ਜਿਹੜੀ ਚੀਜ਼ ਮਿਥਿਆ ਹੈ, ਉਹਦਾ ਨਾਮ ਉਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਕਰ ਹੀ ਨਹੀਂ ਸਕਦੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਹੋਕਾ ਦਿੱਤਾ ਹੈ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ। ਸਾਨੂੰ ਆਖੇ ਝੂਠ ਨਾ ਮਾਰੋ ਅਤੇ ਆਪ ਝੂਠ ਲਿਖ ਦੇਵੇ, ਹੋ ਨਹੀਂ ਸਕਦਾ। ਇਹ ਤਾਂ ਮੇਰੇ ਵਰਗੇ 2-4 ਕਿਤਾਬਾਂ ਪੜ੍ਹ ਕੇ ਐਵੇਂ ਤਰਕ ਆਖ, ਉਹ ਧਰਮ ਰਾਜਾ ਨਹੀਂ ਹੁੰਦਾ, 84 ਲੱਖ ਜੂਨ ਨਹੀਂ ਹੁੰਦੀ, ਚਿੱਤਰਗੁਪਤ ਨਹੀਂ ਹੁੰਦੇ। ਜੇ ਹੁੰਦੇ ਨਹੀਂ ਤਾਂ ਮਿਥਿਆ ਹੈ, ਝੂਠ ਹੈ। ਜੇ ਝੂਠ ਹੈ ਤਾਂ ਸਾਨੂੰ ਆਖੇ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਅਤੇ ਆਪ ਗੱਪਾਂ ਲਿਖੀ ਜਾਵੇ, ਇਹ ਗੁਰੂ ਕਾਹਦਾ ਹੈ? ਮਿਥਿਹਾਸ ਕਹਿਣਾ ਗੁਰੂ ਵਿੱਚ ਆਈ ਕਿਸੇ ਵੀ ਰਚਨਾ ਨੂੰ, ਗੁਰੂ ਨੂੰ ਝੂਠੇ ਕਹਿਣਾ ਹੈ ਅਤੇ ਜ਼ੁਬਾਨ 'ਤੇ ਕਾਬੂ ਰੱਖਣਾ ਚਾਹੀਦਾ ਹੈ। ਗੁਰੂ ਝੂਠ ਨਹੀਂ ਲਿਖਦਾ, ਮੈਂ ਨਹੀਂ ਕਹਿੰਦਾ ਗੁਰੂ ਕਹਿ ਰਿਹਾ, ਕਹਿੰਦਾ ਨਾ ਝੂਠ ਸੁਣਨਾ ਹੈ ਨਾ ਬੋਲਣਾ ਹੈ, ਅਤੇ ਆਪ ਝੂਠ ਲਿਖ ਦੇਵੇ, ਇਹ ਕਿਵੇਂ ਹੋ ਸਕਦਾ ਹੈ? ਆਖਣਗੇ ਜੀ ਮਿਥਿਹਾਸ ਹੈ। ਭਾਵੇਂ ਕੋਈ ਇੰਦਰ ਹੈ, ਭਾਵੇਂ ਕੋਈ ਕ੍ਰਿਸ਼ਨ ਵਿਸ਼ਨ ਹੈ, ਭਾਵੇਂ ਕੋਈ ਮੁਹੰਮਦ ਹੈ, ਭਾਵੇਂ ਕੋਈ ਦੁਨੀਆ ਦੀ ਅਗੰਮੀ ਤਾਕਤ ਹੈ, ਭਾਵੇਂ ਪੌਣ ਪਾਣੀ ਹੈ, ਗੁਰੂ ਨਾਨਕ ਦੇ ਹੁਕਮ ਤੋਂ ਬਿਨਾਂ ਕੋਈ ਚੱਲ ਨਹੀਂ ਜੇ ਸਕਦਾ, ਅਕਾਲ ਦੇ ਹੁਕਮ ਤੋਂ ਬਿਨਾਂ ਕੋਈ ਚੱਲ ਨਹੀਂ ਜੇ ਸਕਦਾ। ਤੁਸੀਂ ਆਖੋਗੇ ਵੀ ਗੁਰੂ ਨਾਨਕ, ਅਕਾਲ ਪੁਰਖ ਦੀ ਥਾਂ ਗੁਰੂ ਨਾਨਕ ਵਰਤਿਆ, ਕਈਆਂ ਨੂੰ ਇਹ ਵੀ ਤੰਗੀ ਹੋ ਜਾਂਦੀ ਹੈ। ਮੈਂ ਨਹੀਂ ਵਰਤਦਾ, ਗੁਰੂ ਗ੍ਰੰਥ ਸਾਹਿਬ ਵਰਤਦੇ ਨੇ। ਆਪ ਨਰਾਇਣ ਕਲਾਧਾਰ ਜਗ ਮਹਿ ਪਰਵਰਿਓ, ਉਹ ਨੀਲੀ ਛੱਤ ਵਾਲਾ ਸਰਗੁਣ ਸਰੂਪ ਬਾਬਾ ਨਾਨਕ ਬਣ ਕੇ ਦੁਨੀਆ 'ਤੇ ਆਇਆ। ਮੈਂ ਨਹੀਂ ਉਹਨੂੰ ਕਹਿੰਦਾ, ਨਿਰੰਕਾਰ ਹੈ, ਬਾਣੀ ਕਹਿ ਰਹੀ ਹੈ, ਅਤੇ ਜੋ ਬਾਣੀ ਕਹਿ ਰਹੀ ਹੈ ਉਹ ਮੰਨਣਾ ਪੈਣਾ ਹੈ। ਉਹਦੇ ਹੁਕਮ ਵਿੱਚ ਇੰਦਰ ਹੈ, ਉਹਦੇ ਹੁਕਮ ਵਿੱਚ ਅਗਨ ਹੈ, ਹਵਾ ਹੈ, ਪਾਣੀ ਹੈ, ਕੋਈ ਵੀ ਦੁਨੀਆ ਦੀ ਹਸਤੀ ਐਸੀ ਨਹੀਂ। ਧਰਮ ਰਾਜ ਦੇ ਸ਼ਹਿਤ ਸਾਰੇ ਹੀ ਉਹਦੇ ਹੁਕਮ ਵਿੱਚ ਚੱਲਦੇ ਨੇ, ਕੋਈ ਹੁਕਮ ਤੋਂ ਬਾਹਰ ਚੱਲ ਹੀ ਨਹੀਂ ਸਕਦਾ। ਇੱਕ ਦਿਨ ਧਰਤੀ ਨੇ ਤਰਲਾ ਲਿਆ ਅਕਾਲ ਪੁਰਖ ਅੱਗੇ, ਕਲਮਲ ਹੋਈ, ਮੇਦਨੀ ਅਰਦਾਸ ਕਰੇ ਲਿਵਲਾਏ ਵੀ ਉਹ ਧਰਤੀ ਆਖਣ ਲੱਗੀ ਪਿਆਸ ਲੱਗੀ ਹੈ, ਪੇੜ ਪੌਦੇ ਸੁੱਕ ਗਏ ਨੇ, ਅਕਾਲ ਅੱਗੇ ਤਰਲਾ ਲਿਆ ਕੋਈ ਮਦਦ ਕਰ। ਇੰਦਰ ਨੂੰ ਫੁਰਮਾਇਆ ਵੁੱਠਾ ਸ਼ਹਿਬਰ ਲਾਏ, ਬਾਣੀ ਕਹਿ ਰਹੀ ਹੈ ਮਾਰਿਆ ਦਬਕਾ ਇੰਦਰ ਨੂੰ, ਹੋਵੇਗਾ ਦੇਵਤਿਆਂ ਦਾ ਦੇਵ, ਚੱਲ ਜਾ ਕੇ ਵਰਖਾ ਕਰ, ਹੱਥ ਜੋੜ ਕੇ ਤੇ ਵਰਖਾ ਕਰ ਗਿਆ। ਕੋਈ ਹਸਤੀ ਐਸੀ ਨਹੀਂ ਜਿਹੜੀ ਉਹਦੇ ਹੁਕਮ ਤੋਂ ਬਾਹਰ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਵੁੱਠਾ ਸ਼ਹਿਬਰ ਲਾਏ, ਮੀਂਹ ਪਾਉਣਾ ਪੈਂਦਾ ਹੈ, ਹੁਕਮ ਤੋਂ ਬਾਹਰ ਕੋਈ ਚੱਲ ਨਹੀਂ ਸਕਦਾ, ਉਹਦੇ ਹੁਕਮ ਵਿੱਚ ਹੀ ਵਰਖਾ ਹੋਵੇਗੀ। ਅਤੇ ਜੇ ਕੋਈ ਆਖੇ ਇੰਦਰ ਵਰਖਾ ਕਰਦਾ ਹੈ ਤਾਂ ਇੰਦਰ ਵੀ ਆਜ਼ਾਦ ਨਹੀਂ, ਉਹਨੂੰ ਵੀ ਹੁਕਮ ਵਿੱਚ ਚੱਲਣਾ ਪੈਂਦਾ ਹੈ। ਧਰਮ ਰਾਜਾ ਵੀ ਆਜ਼ਾਦ ਨਹੀਂ, ਉਸਨੂੰ ਵੀ ਹੁਕਮ ਵਿੱਚ ਚੱਲਣਾ ਪੈਂਦਾ ਹੈ। ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਹੁਕਮ ਹੈ ਧਰਮ ਰਾਜੇ ਨੂੰ ਸੱਚ ਦਾ ਨਿਆਂ ਕਰੀ, ਵੇਖ ਨਾ ਜਾਈ, ਦੁਨਿਆਵੀ ਜੱਜਾਂ ਵਾਂਗੂ ਵੇਖ ਨਾ ਜਾਈ, ਸ਼ੁਭ ਕਰਮਾਂ ਵਾਲਿਆਂ ਨੂੰ ਸਵਰਗਾਂ 'ਚ ਸੱਚਖੰਡ ਵਿੱਚ, ਅਸ਼ੁਭ ਕਰਮਾਂ ਵਾਲਿਆਂ ਨੂੰ ਨਰਕਾਂ 'ਚ ਸੁੱਟਣਾ ਹੈ, ਇਹ ਵਿਚਾਰ ਉਹਨੂੰ ਕਰਨੀ ਪੈਂਦੀ ਹੈ। ਪਰ ਉਹਦੇ 'ਤੇ ਵੀ ਕਿਸੇ ਦੀ ਡਾਂਗ ਹੈ, ਡਾਂਗ ਤੋਂ ਆਜ਼ਾਦ ਕੋਈ ਵੀ ਨਹੀਂ ਹੈ।
ਭੈ ਵਿੱਚ ਸੂਰਜ ਭੈ ਵਿੱਚ ਚੰਦ,
ਆ ਜੇ ਚੜ੍ਹਿਆ ਹੈ ਨਾ ਸੂਰਜ ਅੱਜ, ਇਹ ਵੀ ਬਾਪੂ ਤੋਂ ਉਧਾਰੀ ਰੌਸ਼ਨੀ ਲੈ ਕੇ ਚੜ੍ਹਿਆ, ਇਹਦੀ ਔਕਾਤ ਨਹੀਂ ਵੀ ਆਪੇ ਚੜ੍ਹੇ। ਅਤੇ ਜੇ ਰਾਤ ਨੂੰ ਬੁੱਝ ਗਿਆ ਤਾਂ ਇਹ ਵੀ ਇਹਦੇ ਹੁਕਮ ਵਿੱਚ ਨਹੀਂ ਹੈ। ਜਿਹੜਾ ਸਿਪਾਹੀ ਖਲੋਤਾ ਹੋਵੇ ਨਾ ਨਾਕੇ 'ਤੇ, ਜਿੰਨਾ ਚਿਰ ਅਫਸਰ ਹੁਕਮ ਨਾ ਕਰਨ, ਨਾ ਬਹਿ ਹੀ ਸਕਦਾ ਨਾ ਖਲੋ ਹੀ ਸਕਦਾ, ਇਹ ਤਾਂ ਸਾਰੇ ਸਿਪਾਹੀ ਨੇ ਉਹਦੇ ਦਰ ਦੇ। ਹੁਕਮ ਹੋਇਆ, ਰੌਸ਼ਨੀ ਦਿੱਤੀ ਅਤੇ ਦੀਵਾ ਜਗ ਪਿਆ, ਚਾਨਣ ਕਰ ਦਿੱਤਾ, ਦਬਕਾ ਮਾਰਿਆ ਵੀ ਲੇਟ ਜਾ, ਹੁਣ ਚੰਦਰਮੇ ਨੂੰ ਬਰਕਤਾਂ ਦੇਣੀਆਂ ਨੇ, ਰੌਸ਼ਨੀ ਖੋਹ ਲਈ ਅਤੇ ਰਾਤ ਨੂੰ ਬੁਝਾ ਦਿੱਤਾ। ਉਹਦੀ ਤਾਕਤ ਤੋਂ ਬਿਨਾਂ ਨਾ ਚੰਦਰਮਾ ਹੀ ਚਾਂਦਨੀ ਬਖੇਰ ਸਕਦਾ ਹੈ, ਅਤੇ ਨਾ ਐਡਾ ਵੱਡਾ ਜਿਹੜਾ ਬਲਬ ਹੈ, ਜਿਹੜਾ ਸੂਰਜ ਹੈ, ਇਹ ਹੀ ਧਰਤੀ ਨੂੰ ਰੁਸ਼ਨਾ ਸਕਦਾ ਹੈ। ਇਹ ਦੋਵੇਂ ਹੀ ਅਕਾਲ ਦੇ ਹੁਕਮ ਵਿੱਚ ਬੱਝੇ ਹਨ।
ਕੋਹ ਕਰੋੜੀ ਚਲਤ ਨਾ ਅੰਤ,
ਇੱਥੇ ਦੋ ਪੱਖ ਰੱਖੇ ਨੇ। ਚਲਤ ਹੁੰਦਾ ਚਲਿੱਤਰ ਖੇਡਣਾ, ਉਹਦੇ ਹੁਕਮ ਦੇ ਵਿੱਚ ਇਹ ਵੀ ਚਲਿੱਤਰ ਖੇਡਿਆ ਗਿਆ, ਕਿਤੇ ਸੂਰਜ ਜਗ ਪੈਂਦਾ ਅਤੇ ਕਿਤੇ ਬੁੱਝ ਜਾਂਦਾ ਹੈ, ਇਹ ਵੀ ਖੇਡ ਖੇਡੀ ਹੈ ਪਰਮਾਤਮਾ ਨੇ, ਕਿਤੇ ਚੰਦਰਮਾ ਜਗ ਪੈਂਦਾ ਕਿਤੇ ਬੁੱਝ ਜਾਂਦਾ ਹੈ। ਦੂਸਰਾ ਪੱਖ ਲਿਓ, ਕਰੋੜਾਂ ਹੀ ਸੂਰਜ ਕਰੋੜਾਂ ਹੀ ਚੰਦਰਮੇ ਚਲਤ ਦੁਨੀਆਂ ਤੋਂ ਕੂਚ ਕਰ ਗਏ ਉਹਦੇ ਹੁਕਮ ਵਿੱਚ। ਆ ਜਿਹੜੇ ਤਾਰੇ ਨੇ ਨਾ, ਸਾਇੰਸਦਾਨ ਕਹਿੰਦੇ ਨੇ ਵੀ ਸੂਰਜ ਚੰਦ ਨਾਲੋਂ ਆਕਾਰ ਇਹਨਾਂ ਦਾ ਵੱਡਾ, ਦੂਰੀ ਬੜੀ ਹੈ, ਅਤੇ ਤੁਸੀਂ ਤਾਰੇ ਟੁੱਟਦੇ ਵੇਖੇ ਨੇ। ਐਵੇਂ ਨਹੀਂ ਬਾਣੀ 'ਚ ਲਿਖਿਆ ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕਹਿ, ਅੱਜ ਨਹੀਂ ਤਾਂ ਕੱਲ੍ਹ ਉਹ ਖਤਮ ਹੋਵੇਗਾ ਜੋ ਅੱਖਾਂ ਨੂੰ ਦਿਖ ਰਿਹਾ ਹੈ। ਭਾਵੇਂ ਕੋਈ ਬਿਲਡਿੰਗ ਹੈ, ਭਾਵੇਂ ਕੋਈ ਸੂਰਜ ਹੈ, ਚੰਦ ਹੈ, ਜੋ ਦਿਖ ਰਿਹਾ ਮਿੱਟੀ ਹੋਵੇਗਾ। ਹਾਂ, ਫਰਕ ਇਹ ਹੈ ਵੀ ਸਾਡੇ ਨਾਲੋਂ ਉਮਰ ਬਹੁਤੀ ਹੈ, ਸੂਰਜ ਚੰਦ ਦੀ ਉਮਰ ਜ਼ਿਆਦੀ ਹੈ, ਧਰਤੀ ਦੀ ਉਮਰ ਜ਼ਿਆਦੀ ਹੈ, ਹੈ ਵੀ ਉਸ ਤਾਰੇ ਵਰਗੇ। ਅਤੇ ਜੇ ਉਮਰ ਭੋਗ ਕੇ ਤਾਰਾ ਟੁੱਟਿਆ ਹੈ ਤਾਂ ਇਹੋ ਜਿਹੇ ਲੱਖਾਂ ਸੂਰਜ ਚੰਦਰਮੇ ਵੀ ਮਿੱਟੀ ਕੀਤੇ ਹੋਏ ਨੇ ਉਸਨੇ, ਜਾਂ ਇਉਂ ਸਮਝ ਲਓ ਕਰੋੜਾਂ ਕੋਹਾਂ ਦੀ ਦੂਰੀ ਇਹ ਸੂਰਜ ਚੰਦਰਮਾ ਵੀ ਉਹਦੇ ਹੁਕਮ ਵਿੱਚ ਤੈਅ ਕਰਦੇ ਨੇ, ਇਹ ਸਾਰੇ ਹੀ ਉਹਦੇ ਹੁਕਮ ਵਿੱਚ ਚੱਲਦੇ ਹਨ।
ਭੈ ਵਿੱਚ ਸਿੱਧ ਬੁੱਧ ਸੁਰਨਾਥ,
ਸਿੱਧ ਸਿੱਧੀਆਂ ਦੇ ਮਾਲਕ, ਇੱਥੇ ਵਡਿਆਈ ਕੀਤੀ ਹੈ ਅਕਾਲ ਪੁਰਖ ਦੀ ਵੀ, ਕਹਿੰਦੇ ਕਵਾਉਂਦੇ ਕਰਾਮਾਤੀ ਸਿੱਧ, ਸੁਣਿਆ ਸਿੱਧ ਪੀਰ ਸੁਰਨਾਥ, ਸਿੱਧ ਕਹਿੰਦੇ ਨੇ ਕਰਾਮਾਤ ਨੂੰ। ਕਈ ਹੁਣ ਵੀਰਾਂ ਦੇ ਕਰਾਮਾਤ ਨਹੀਂ ਹੁੰਦੀ, ਹੁਣ ਕਿੱਥੇ ਲੈ ਜਾਓਗੇ ਇਸ ਸ਼ਬਦ ਨੂੰ, ਵਿਚਾਰ ਕਰੀਏ ਆਪਾਂ ਕਿੱਥੇ ਲੈ ਜਾਓਗੇ। ਸੁਣੀਐ ਸਿੱਧ ਪੀਰ ਸੁਰਨਾਥ, ਬਾਬਾ ਨਾਨਕ ਕਹਿੰਦਾ ਗੋਰਖ ਤੂੰ ਸਿੱਧ ਹੈ, ਤੇਰੇ ਕੋਲ ਕਰਾਮਾਤਾਂ ਬੜੀਆਂ ਨੇ। ਦੂਸਰਾ ਪੱਖ ਸਮਝਿਓ, ਸੁਣਿਆ ਸਿੱਧ ਪੀਰ ਸੁਰਨਾਥ, ਜਿਹੜਾ ਖਸਮ ਦੀ ਬਾਣੀ ਨੂੰ ਸੁਣਦਾ ਉਹ ਸਿੱਧ ਬਣ ਜਾਂਦਾ ਹੈ, ਉਹ ਪੀਰ ਬਣ ਜਾਂਦਾ ਹੈ, ਉਹ ਨਾਥ ਵੱਡਿਓਂ ਵੱਡਾ ਬਣ ਜਾਂਦਾ ਹੈ। ਕਰਾਮਾਤ ਨਹੀਂ ਹੁੰਦੀ, ਆਹ ਕੀ ਬਾਣੀ ਕਹਿ ਰਹੀ ਹੈ, ਅਸ਼ਟ ਸਿੱਧ ਮਹਾਰਾਜ। ਇਹ ਸਿੱਧੀਆਂ ਮਿਲਦੀਆਂ ਕਿਵੇਂ ਨੇ, ਇਹ ਸਿੱਧ ਬਣਿਆ ਕਿਵੇਂ ਜਾਂਦਾ, ਸਾਡੇ 'ਤੇ ਪੱਲੇ ਕੱਖ ਨਹੀਂ, ਇਹ ਕਰਾਮਾਤ ਆਉਂਦੀ ਕਿੱਥੋਂ ਹੈ। ਕਹਿੰਦੇ ਅਸ਼ਟ ਸਿੱਧ ਨਵ ਨਿਧ, ਇਹ ਕਰਮ ਪ੍ਰਾਪਤ ਜਿਸ ਨਾਮ ਦੇਹ ਮੈਂ ਤੇ ਨਹੀਂ ਆਂਦਾ ਵੀ ਕਰਾਮਾਤ ਹੁੰਦੀ ਹੈ। ਬਾਪੂ ਕਹਿ ਰਿਹਾ ਹੈ, ਕਹਿੰਦਾ ਜਿਹਦੀ ਝੋਲੀ ਨਾਮ ਹੈ ਰਿੱਧੀਆਂ ਸਿੱਧੀਆਂ ਤਰਲੇ ਲੈਂਦੀਆਂ ਨੇ, ਉਹਦੇ ਅੱਗੇ ਪਿੱਛੇ ਫਿਰਦੀਆਂ ਨੇ। ਉਹ ਬਾਣੀ ਦੇ ਆਧਾਰ ਤੇ ਕੋਈ ਖੰਡਨ ਕਰੇ ਨਾ, ਕਰਾਮਾਤ ਨਹੀਂ ਹੁੰਦੀ, ਬਾਣੀ ਤੇ ਕਹਿ ਰਹੀ ਹੁੰਦੀ ਹੈ। ਮਾੜੀ ਉੱਥੇ ਆ ਜਿੱਥੇ ਰੱਬ ਦੇ ਸ਼ਰੀਕ ਬਣਦੇ ਹਾਂ ਅਸੀਂ, ਐਵੇਂ ਪੁੜੀਆਂ ਵੰਡੀ ਜਾਈਦੀਆਂ, ਤੇਰੇ ਕਾਕਾ ਆਊ, ਤੇਰੇ ਫਲਾਨਾ ਆਊ, ਤੇਰੀ ਟਰਾਂਸਪੋਰਟ ਚੱਲੂ, ਰੱਬ ਦੇ ਸ਼ਰੀਕ ਬਣ ਕੇ ਵਰਤਦੇ ਹਾਂ ਨਾ, ਉਹ ਮਾੜੀ ਹੈ। ਰੱਬ ਬਣਨਾ ਚਾਹੁੰਦੇ ਹਾਂ ਅਸੀਂ, ਪੂਜਾ ਕਰਵਾਉਣੀ ਚਾਹੁੰਦੇ ਹਾਂ, ਪਰ ਹੁੰਦੀ ਹੈ ਇਹ ਕਰਾਮਾਤ ਹੈ। ਬਚਿੱਤਰ ਸਿੰਘ ਨੇ ਹਾਥੀ ਢਾ ਲਿਆ, ਇਹ ਬਾਪੂ ਦੀ ਕਰਾਮਾਤ ਹੈ, ਕਿਤੇ ਬੰਦਾ ਹਾਥੀ ਢਾਉਂਦਾ ਹੈ, ਇਹ ਕਰਾਮਾਤ ਹੈ। ਗੁਰਸ਼ੀਹ ਚੇ ਕਾਰੇ ਕੋ ਨਦ ਚਿਹਲ ਨਰ ਕੇ ਦਹ ਲੱਖ ਬਰਿਆਇਤ ਬਰੋ ਬੇਖਬਰ ਦਸ ਦਸ ਲੱਖ ਨੂੰ ਕਲਗੀ ਧਰਦੇ ਚਾਲੀਆਂ ਮਿੱਟੀ ਵਿੱਚ ਮਿਲਾਇਆ ਹੋਇਆ, ਇਹ ਕਰਾਮਾਤ ਹੈ। ਕਰਾਮਾਤ ਹੈ ਪਰ ਮਿਲਦੀ ਕਿਵੇਂ ਹੈ? ਕਰਮ ਪ੍ਰਾਪਤ ਜਿਸ ਨਾਮ ਦੇਹੇ, ਤੇਰੇ ਕੋਲ ਜਿੰਨੀ ਚਾਹੇ ਕਰਾਮਾਤ ਆ ਜਾਵੇ, ਵੱਡਿਓਂ ਵੱਡਾ ਸਿੱਧ ਬਣ ਜਾਵੇ, ਪਰ ਬਾਪੂ ਦੇ ਚਰਨਾਂ ਦੀ ਧੂੜ ਦਾ ਕਿਣਕਾ ਇੰਨੀ ਕੀ ਔਕਾਤ ਹੈ। ਸਿੱਧ ਵੀ ਉਹਦੇ ਹੁਕਮ ਵਿੱਚ ਨੇ, ਪੀਰ ਵੀ ਉਹਦੇ ਹੁਕਮ ਵਿੱਚ ਨੇ, ਨਾਥ ਵੀ ਉਹਦੇ ਹੁਕਮ ਵਿੱਚ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿੱਧ ਬੁੱਧ ਬੁੱਧੀਵਾਨ, ਜੇ ਤੁਹਾਡਾ ਕਾਕਾ ਡਾਕਟਰ ਬਣ ਗਿਆ ਨਾ ਜਾਂ ਸਾਇੰਸਦਾਨ ਬਣ ਗਿਆ ਤੇ ਸਾਡਾ ਫੇਲ ਹੋ ਗਿਆ, ਇਹ ਨਾ ਸਮਝੋ ਵੀ ਬੜਾ ਸੂਝਵਾਨ ਹੈ, ਮਿਹਨਤ ਬੜੀ ਕੀਤੀ ਹੈ, ਪਰਮਾਤਮਾ ਦੀ ਬਰਕਤ ਹੈ ਵੀ ਉਹਦੀ ਸੁਰਤੀ ਕੰਮ ਕਰਦੀ ਹੈ। ਉਹ ਹੱਥ ਚੁੱਕ ਲਵੇ ਤੇ ਇੱਥੇ ਕਈ ਆਪਾਂ ਵੇਖੇ ਨੇ, ਨਾ ਸੁਰਤੀ ਹੈ, ਨਾ ਬਿਰਤੀ ਹੈ, ਨਾ ਸਰੀਰ ਦੇ ਹੀ ਪੱਲੇ ਕੱਖ ਹੈ। ਸਿਆਣਿਓ ਗਿਆਨੀ, ਸਿਆਣੇ ਰਾਵਣ ਵਾਂਗੂ ਬੇਪਤ ਹੋਏ, ਚਤੁਰ ਭਗਤਾ ਰਾਵਣ ਵਰਗੇ ਗਿਆਨੀ ਧਿਆਨੀ ਮਿੱਟੀ ਕਰਕੇ ਸੁੱਟ ਦਿੰਦਾ। ਮਾਤੀ ਕੰਮ ਛੱਡ ਗਈ, ਲੋਕਾਂ ਨੂੰ ਵੇਦ ਸਿਖਾਉਣ ਵਾਲਾ ਕੰਮ ਵਿੱਚ ਡੁੱਬ ਗਿਆ, ਗਿਆਨੀਆਂ ਨੂੰ ਮਿੱਟੀ ਕਰ ਦਿੰਦਾ ਤੇ ਮਿੱਟੀ ਹੋਇਆਂ ਨੂੰ ਗਿਆਨੀ ਬਣਾ ਦਿੰਦਾ। ਬੁੱਧੀ ਬੁੱਧੀ ਵੀ ਉਹਦੀ ਦੇਣ ਹੈ, ਵੱਡਿਓਂ ਵੱਡਾ ਬੁੱਧੀਵਾਨ ਵੀ ਉਹਦੀ ਦੇਣ ਕਰਕੇ ਹੀ ਇੱਥੇ ਪਹੁੰਚਿਆ ਹੈ। ਬੁੱਧ ਮਹਾਤਮਾ ਬੁੱਧ ਵਰਗੇ ਅਵਤਾਰ ਵੀ ਉਹਦੇ ਹੁਕਮ ਵਿੱਚ ਨੇ, ਨੌ ਨਾਥ ਵੀ ਉਹਦੇ ਹੁਕਮ ਵਿੱਚ ਨੇ, ਸਿੱਧ ਵੀ ਉਹਦੇ ਹੁਕਮ ਵਿੱਚ ਨੇ। ਸੁਰਨਾਥ, ਸੁਰ ਹੁੰਦੇ ਨੇ ਦੇਵਤੇ ਅਤੇ ਉਹਨਾਂ ਦਾ ਨਾਥ ਕੌਣ ਹੈ? ਇੰਦਰ। ਸੁਰਾਂ ਦਾ ਨਾਥ ਇੰਦਰ ਵੀ ਹੁਕਮ ਵਿੱਚ ਹੈ, ਇਉਂ ਸਾਰੇ ਹੀ ਉਹਦੇ ਹੁਕਮ ਵਿੱਚ ਚੱਲਦੇ ਹਨ।
ਭੈ ਵਿੱਚ ਆਡਾਣੇ ਆਕਾਸ਼,
ਆਖਣ ਲੱਗੇ ਬਿਨਾਂ ਪਿੱਲਰਾਂ ਤੋਂ, ਆਹ ਪਿੱਲਰ ਕੱਢੇ ਨੇ ਨਾ, ਮੰਜੀ ਸਾਹਿਬਾਲ ਬਣਿਆ, ਪਰ ਏਡਾ ਵੱਡਾ ਅਸਮਾਨ ਬਿਨਾਂ ਪਿੱਲਰਾਂ ਤੋਂ ਹੀ ਖੜਾ ਕੀਤਾ ਉਸਨੇ, ਇਹ ਉਹਦੇ ਪੈਰ ਵਿੱਚ ਖਲੋਤਾ ਹੈ। ਤੁਸੀਂ ਆਖੋਗੇ ਉਹਦਾ ਕਿਹੜਾ ਕੋਈ ਭਾਰ ਹੈ? ਹਿਮਕੁੰਡ ਸਾਹਿਬ ਦੇ ਇਲਾਕੇ 'ਚ ਪਿੱਛੇ ਜੇ ਬੱਦਲ ਫਟਿਆ ਸੀ, ਬੱਦਲ ਡਿੱਗ ਪਿਆ ਸੀ, ਹਜ਼ਾਰਾਂ ਹੀ ਘਰ ਉਹਨੇ ਮਿੱਟੀ ਕਰ ਦਿੱਤੇ, ਰੋੜ ਕੇ ਲੈ ਗਿਆ। ਇਹਦਾ ਭਾਰ ਇੰਨਾ ਹੈ ਵੀ ਜੇ ਥੋੜ੍ਹਾ ਜਿਹਾ ਵੀ ਡਿੱਗ ਪਵੇ ਤਾਂ ਜਾਓ ਜਾ ਕੇ ਡਿਸਕਵਰੀ ਚੈਨਲ 'ਤੇ ਵੇਖ ਲਿਓ ਵੀ ਕੈਸੇ ਹਾਲਾਤ ਪੈਦਾ ਕਰਦਾ ਹੈ ਬੱਦਲ। ਏਡਾ ਭਾਰਾ ਬੱਦਲ ਬਿਨ ਥੰਮਾ ਗਗਨ ਰਹਾਇਆ, ਬਿਨਾਂ ਪਿੱਲਰਾਂ ਤੋਂ ਲੈਂਟਰ ਏਡਾ ਚੁੱਕੀ ਫਿਰਦਾ ਹੈ, ਉਹਦਾ ਭੈ ਹੀ ਹੈ। ਉਹਦੇ ਡਰ ਵਿੱਚ ਇਹ ਅਸਮਾਨ ਕਿਤੇ ਰੰਚਕ ਮਾਤਰ ਨਹੀਂ ਹਿੱਲਦਾ, ਥੱਲੇ ਨਹੀਂ ਆਉਂਦਾ, ਥੱਲੇ ਧਰਤੀ ਟਿੱਕੀ ਹੈ, ਉੱਤੇ ਅਸਮਾਨ ਟਿਕਾਇਆ ਹੈ।
ਭੈ ਵਿੱਚ ਜੋਧ ਮਹਾਂਬਲ ਸੂਰ,
ਜੋਧਾ ਕੱਲੇ ਨਾ ਕੱਲਾ ਲੜਿਆ ਹੈ, ਮਹਾਂਬਲੀ ਸੈਂਕੜਿਆਂ ਨਾਲ ਲੜਨ ਵਾਲਾ, ਸੂਰ ਅਣਗਿਣਤ ਸੂਰਮਿਆਂ ਨਾਲ ਲੜਨ ਵਾਲਾ, ਕੋਈ ਇੱਕ ਨਾਲ ਲੜਦਾ ਹੈ, ਕੋਈ ਇੱਕ ਨਾਲ ਲੜਦਾ ਹੈ, ਕੋਈ ਹਜ਼ਾਰਾਂ ਨਾਲ ਲੜਦਾ ਅਤੇ ਕੋਈ ਲੱਖਾਂ ਨਾਲ ਲੜਦਾ ਹੈ। ਇਹ ਤਿੰਨੇ ਹੀ ਉਹਦੇ ਹੁਕਮ ਵਿੱਚ ਨੇ, ਕੋਈ ਉਹਦੇ ਹੁਕਮ ਤੋਂ ਬਾਹਰ ਨਹੀਂ। ਆਖਣ ਲੱਗੇ ਜੋਧ ਮਹਾਂਬਲ ਸੂਰ, ਜੋਧ ਜਿਸਨੇ ਸਰੀਰ ਨੂੰ ਕਾਬੂ ਕਰ ਲਿਆ ਹੈ, ਮਹਾਂਬਲੀ ਜਿਸਨੇ ਇੰਦਰੇ ਕਾਬੂ ਕਰ ਲਏ, ਜਿਹਦੇ ਕੰਨ ਹੁਣ ਨਿੰਦਾ ਨਹੀਂ ਸੁਣਦੇ, ਜ਼ੁਬਾਨ ਚੁਗਲੀ ਨਹੀਂ ਕਰਦੀ, ਅੱਖਾਂ ਮੈਲਾ ਨਹੀਂ ਵੇਂਹਦੀਆਂ, ਸੂਰ ਜਿਸਨੇ ਮਨ ਜਿੱਤ ਲਿਆ ਹੋਇਆ, ਐਸੇ ਐਸੇ ਸੱਤ ਪੁਰਸ਼ ਵੀ ਉਹਦੇ ਹੁਕਮ ਵਿੱਚ ਚੱਲਦੇ ਹਨ।
ਭੈ ਵਿੱਚ ਆਵਹਿ ਜਾਵਹਿ ਪੂਰਾ,
ਜਦੋਂ ਦਰਿਆ ਪਾਰ ਲੰਘਣ ਲੱਗੀਏ ਤੇ ਬੇੜੀ ਦੇ ਵਿੱਚ ਜਿੰਨੇ ਵੀ ਬਹਿ ਜਾਣ ਉਹਨੂੰ ਕਹਿੰਦੇ ਨੇ ਪੂਰ। ਇੱਦਾਂ ਪੂਰ ਦੇ ਪੂਰ ਹੀ ਦੁਨੀਆਂ ਤੋਂ ਪਾਰ ਆ ਰਹੇ ਨੇ ਤੇ ਪਾਰ ਜਾ ਰਹੇ ਨੇ, ਡੁੱਬਦੇ ਜਾ ਰਹੇ ਨੇ, ਲੱਖਾਂ ਨੂੰ ਪੈਦਾ ਕਰਦਾ, ਲੱਖਾਂ ਨੂੰ ਖਤਮ ਕਰਦਾ ਹੈ, ਉਹਦੇ ਹੁਕਮ ਵਿੱਚ ਪੈਦਾਇਸ਼ ਹੈ, ਉਹਦੇ ਹੁਕਮ ਦੇ ਵਿੱਚ ਮਿੱਟੀ ਹੋ ਜਾਂਦੇ ਹਨ।
ਸਗਲਿਆ ਭਉ ਲਿਖਿਆ ਸਿਰ ਲੇਖ,
ਕਰੀ ਲੋਹ ਕਲਮੰ ਲਿਖਿਓ ਲੇਖ ਮਾਥੰ, ਸਭੈ ਜੇਰ ਕੀਨੇ ਬਲੀ ਕਾਲ ਹਾਥੰ। ਉਹਦੀ ਕਲਮ ਦੇ ਲਿਖੇ ਲੇਖ ਤੋਂ ਬਾਹਰ ਕੋਈ ਚੱਲ ਨਹੀਂ ਸਕਦਾ, ਕੋਈ ਰੂਹੇ ਜ਼ਮੀਨ ਨੇ ਪੈਦਾ ਨਹੀਂ ਕੀਤਾ ਜਿਹੜਾ ਉਹਦੇ ਹੁਕਮ ਤੋਂ ਬਾਹਰ ਚੱਲੇ। ਭਾਵੇਂ ਉਹ ਦੇਵਤਾ ਹੈ, ਭਾਵੇਂ ਉਹ ਸਿੱਧ ਹੈ, ਭਾਵੇਂ ਉਹ ਬੁੱਧ ਹੈ, ਭਾਵੇਂ ਉਹ ਨਾਥ ਹੈ, ਭਾਵੇਂ ਉਹ ਨਿਰਦਨ ਹੈ, ਭਾਵੇਂ ਉਹ ਸਰਦਨ ਹੈ, ਭਾਵੇਂ ਉਹ ਕੋਈ ਵੀ ਹੈ, ਉਹਦੇ ਹੁਕਮ ਤੋਂ ਬਾਹਰ ਕੋਈ ਚੱਲ ਨਹੀਂ ਸਕਦਾ। ਸਾਰਿਆਂ ਦੇ ਮੱਥੇ ਉਸਦੇ ਹੀ ਲਿਖੇ ਹੋਏ ਲੇਖ ਹਨ।
ਨਾਨਕ ਨਿਰਭਉ ਨਿਰੰਕਾਰ ਸੱਚ ਏਕ,
ਸ਼ੇਖ ਕਹਿੰਦਾ, ਸ਼ੇਖ ਬ੍ਰਹਮ ਕਹਿੰਦਾ, ਬਾਪੂ ਫਿਰ ਨਿਰਭਉ ਕੌਣ ਹੈ ਜੇ ਸਾਰੇ ਹੀ ਅਧੀਨ ਨੇ ਉਹਦੇ ਤੇ? ਬਾਪੂ ਕਹਿੰਦਾ ਉਹ ਇਕੱਲਾ ਹੀ ਨਿਰਭਉ ਹੈ ਜਿਹੜਾ ਸਾਰਿਆਂ ਤੇ ਹੁਕਮ ਚਲਾਉਂਦਾ, ਨਹੀਂ ਤੇ ਤਕੜੇ ਤੋਂ ਤਕੜੇ ਤੇ ਕਿਸੇ ਨਾ ਕਿਸੇ ਦਾ ਤੇ ਹੁਕਮ ਹੁੰਦਾ ਨਾ। ਪਰ ਅਕਾਲ ਪੁਰਖ ਹੀ ਇੱਕ ਨਿਰਭਉ ਹੈ, ਨਿਰਅਕਾਰ ਹੈ, ਔਰ ਤ੍ਰੈਕਾਲ ਸੱਚ ਰਹਿਣ ਵਾਲਾ ਹੈ, ਸਦਾ ਸੱਚ, ਨਾ ਖਤਮ ਹੋਵੇਗਾ, ਆਕਾਰ ਉਹਦਾ ਕੋਈ ਨਹੀਂ ਹੈ, ਸਰਗੁਣ ਸਰੂਪ ਹੋ ਕੇ ਆਉਂਦਾ ਹੈ, ਨਿਰਗੁਣ ਹੋ ਕੇ ਉਹ ਖਤਮ ਨਹੀਂ ਹੋ ਸਕਦਾ, ਸਵਾਸ ਬਣ ਕੇ ਸਾਰਿਆਂ 'ਚ ਵਸਿਆ ਹੈ।
ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ, ਹੋਰ ਕੇਤੇ ਰਾਮ ਰਵਾਲ।
ਮਹਾਰਾਜ ਰਵਾਲ ਕਹਿੰਦੇ ਨੇ ਚਰਨਾਂ ਦੀ ਧੂੜੀ ਨੂੰ, ਕਹਿੰਦਾ ਜੀ ਕੋਈ ਵੀ ਨਹੀਂ, ਕੋਈ ਵੀ ਨਹੀਂ ਉਹਦੇ ਤੋਂ ਵੱਡਾ। ਬਾਪੂ ਆਖਣ ਲੱਗਾ ਉਹ ਜਿਹੜਾ ਨਿਰਭਉ ਨਿਰੰਕਾਰ ਹੈ ਉਹੀ ਇਕੱਲਾ ਦੁਨੀਆ 'ਤੇ ਨਿਰਭਉ ਹੈ। ਜੇ ਤੂੰ ਆਖੇ ਵੀ ਅਵਤਾਰ, ਅਵਤਾਰਾਂ 'ਚੋਂ ਮਹਾਨ ਅਵਤਾਰ ਹੋਏ ਰਾਮ ਚੰਦਰ ਜੀ। ਰਵਾਲ ਕਹਿੰਦੇ ਰਾਮ ਚੰਦਰ ਵਰਗੇ ਬੜੇ ਬੜੇ ਅਵਤਾਰ ਵੀ ਉਹਦੇ ਚਰਨਾਂ ਦੀ ਧੂੜੀ ਨੇ। ਹੋਰ ਕਹਿੰਦੇ ਕੀ ਵਡਿਆਈ ਕਰਾਂ, ਦੱਸ, ਉਹ ਵੀ ਨਿਰਭਉ ਨਹੀਂ, ਉਹ ਨਿਰਭਉ ਨਹੀਂ, ਨਿਰਭਉ ਕੇਵਲ ਅਕਾਲ ਪੁਰਖ ਹੈ। ਰਾਮ ਜੀ ਨੂੰ ਵੀ ਕਾਲ ਨੇ ਇੱਕ ਨਾ ਇੱਕ ਦਿਨ ਗ੍ਰਸ ਲੈਣਾ, ਖਤਮ ਕਰ ਦੇਣਾ, ਔਰ ਕਰ ਦਿੱਤਾ ਸੀ। ਕ੍ਰਿਸ਼ਨ ਨੂੰ ਕਾਲ ਨੇ ਨਹੀਂ ਛੱਡਿਆ, ਠੀਕ ਹੈ, ਉਹਨਾਂ ਕੋਲ ਬਰਕਤਾਂ ਨੇ, ਉਹ ਸਤਿਕਾਰਤ ਨੇ, ਹਿੰਦੂ ਵੀਰਾਂ ਨੂੰ ਮੁਬਾਰਕ ਨੇ, ਪਰ ਅਕਾਲ ਪੁਰਖ ਤੋਂ ਵੱਡਾ ਕੋਈ ਨਹੀਂ। ਮੇਰੇ ਕਹਿਣ ਦਾ ਭਾਵ ਇਹ ਹੈ ਉਹ ਵੀ ਉਹਦੇ ਚਰਨਾਂ ਦੀ ਧੂੜੀ ਵਰਗੇ ਨੇ, ਉਹਦੇ ਦਰ 'ਤੇ ਰਵਾਲ ਝਾੜੂ ਫੇਰਦੇ ਨੇ, ਝਾੜੂ ਬਰਦਾਰ ਨੇ, ਉਹੀ ਨਿਰਭਉ ਨਿਰੰਕਾਰ ਕਿਸੇ ਦੇ ਹੁਕਮ ਵਿੱਚ ਨਹੀਂ ਬਾਕੀ ਹੁਕਮ ਵਿੱਚ ਬੱਝੇ ਹਨ।
ਕੇਤੀਆਂ ਕੰਨ ਕਹਾਣੀਆਂ ਕੇਤੇ ਵੇਦ ਵਿਚਾਰ,
ਕੰਨ ਕਾਨ ਕ੍ਰਿਸ਼ਨ, ਕੋਈ ਕ੍ਰਿਸ਼ਨ ਦੀਆਂ ਕਹਾਣੀਆਂ ਸੁਣਾਵੇ ਵੀ ਉਹ ਨਿਰਭਉ ਹੈ, ਕਹਿੰਦੇ ਨਹੀਂ, ਯਾਦਵ ਕੁੱਲ ਨਹੀਂ ਰਹੀ, ਨਾ ਕ੍ਰਿਸ਼ਨ ਜੀ ਹੀ ਰਹੇ ਹਨ। ਪਾਤਸ਼ਾਹ ਆਖਣ ਲੱਗੇ ਕਈ ਕ੍ਰਿਸ਼ਨ ਵਿਸ਼ਨ ਦੁਨੀਆਂ 'ਤੇ ਆਏ ਨੇ, ਕਈ ਉਹਨਾਂ ਦੀ ਕਹਾਣੀਆਂ ਦੀ ਵਿਚਾਰ ਕਰਦੇ ਨੇ, ਪਰ ਕਿਸੇ ਦੀ ਵੀ ਕਹਾਣੀ ਪੜ੍ਹ ਲਿਓ ਨਿਰਭਉ ਕੋਈ ਨਹੀਂ, ਕੇਵਲ ਅਕਾਲ ਪੁਰਖ ਹੀ ਨਿਰਭਉ ਹੈ।
ਕੇਤੇ ਨੱਚੈ ਮੰਗਤੇ ਗਿੜ ਮੁੜ ਪੂਰਹਿ ਤਾਲ,
ਪਾਤਸ਼ਾਹ ਆਖਣ ਲੱਗੇ ਕਈ ਉਹਦੇ ਦਰ ਦੇ ਮੰਗਤੇ ਹਨ, ਐਸੇ ਕ੍ਰਿਸ਼ਨ ਵਿਸ਼ਨ ਕਈ ਉਹਦੇ ਦਰ ਦੇ ਮੰਗਤੇ ਹਨ, ਅਤੇ ਕਈ ਉਹਦੇ ਅੱਗੇ ਝੋਲੀ ਅੱਡਦੇ ਨੇ, ਕਈ ਉਹਦੇ ਦਰ ਦੇ ਭੰਡ ਨੇ, ਗਵਈਏ ਨੇ, ਭੱਟ ਨੇ, ਜਿਹੜੇ ਉਹਦੇ ਦਰ 'ਤੇ ਖਲੋਤੇ ਉਹਦੀ ਵਡਿਆਈ ਗਾਉਂਦੇ ਹਨ ਵੀ ਸਾਡੀ ਝੋਲੀ ਭਰ ਦੇਵੇ।
ਬਾਜ਼ਾਰੀ ਬਾਜ਼ਾਰ ਮੈਂ ਆਏ ਕੱਢ ਹੈ ਬਾਜ਼ਾਰ,
ਕਈ ਉਹਦੇ ਦਰ ਦੇ ਬਾਜ਼ੀਗਰ ਨੇ, ਬਾਜ਼ੀਗਰ ਹੁੰਦਾ ਨਾ ਬਾਜ਼ਾਰ 'ਚ ਖੇਡ ਪਾਉਂਦਾ, ਕਈ ਉਹਦੇ ਦਰ ਦੇ ਬਾਜ਼ੀਗਰ ਨੇ, ਉਹਦੇ ਅੱਗੇ ਪੁੱਠੀਆਂ ਸਿੱਧੀਆਂ ਖੇਡਾਂ ਕਰਦੇ ਨੇ, ਤਰਲੇ ਮਿੰਨਤਾਂ ਕਰਦੇ ਨੇ, ਝੋਲੀ ਭਰਦੇ, ਦੂਸਰਾ ਭਾਵ ਸਮਝਾਉਂਦੇ ਨੇ, ਕਈ ਬਾਜ਼ਾਰਾਂ ਵਿੱਚ ਜਿਹੜੇ ਖੇਡਾਂ ਪਾਉਂਦੇ ਨੇ ਬਾਜ਼ੀਗਰ ਨੇ, ਰਾਸ ਧਾਰੀਏ ਹਨ।
ਗਾਵਹਿ ਰਾਜੇ ਰਾਣੀਆਂ ਬੋਲਹਿ ਆਲ ਪਤਾਲ,
ਉਹ ਰਾਜਿਆਂ ਦੇ ਸਵਾਂਗ ਵੀ ਰਚ ਲੈਂਦੇ ਨੇ, ਗਲਾਂ 'ਚ ਹਾਰ ਪਾ ਲੈਂਦੇ ਨੇ, ਰਾਜੇ ਰਾਣੀਆਂ ਦੀਆਂ ਕਹਾਣੀਆਂ ਉਹ ਸੁਣਾਉਂਦੇ ਨੇ, ਆਪ ਉਹਨਾਂ ਚਰਿੱਤਰਾਂ ਦੇ ਵਿੱਚ ਰਚ ਜਾਂਦੇ ਨੇ, ਉਹ ਭੇਖ ਧਾਰ ਲੈਂਦੇ ਨੇ। ਕਈ ਐਸੇ ਐਕਟਰ ਨੇ, ਕਈ ਉਹਦੇ ਦਰ ਦੇ ਉੱਤੇ ਧਿਆਨ ਦਿਓ। ਰਾਜੇ ਤੇ ਰਾਣੀਆਂ ਮੰਗਤੇ ਬਣ ਕੇ, ਰਾਜਧਾਰੀਏ ਬਣ ਕੇ ਤਰਲੇ ਲੈ ਰਹੇ ਨੇ ਵੀ ਸਾਡੀ ਝੋਲੀ ਭਰਦੇ, ਏਡਾ ਵੱਡਾ ਉਹ ਨਿਰਭਉ ਨਿਰੰਕਾਰ ਦਾਤਾ ਹੈ।
ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ,
ਭਾਵੇਂ ਤੇ ਕੋਈ ਲੱਖ ਲੱਖ ਟਕੇ ਦੇ ਕੰਨਾਂ ਵਿੱਚ ਮੁੰਦੜੇ ਪਾਈ ਫਿਰੇ, ਭਾਵੇਂ ਕੋਈ ਗਲਾਂ 'ਚ 9 ਲੱਖੇ ਹਾਰ ਪਾਈ ਫਿਰੇ, ਮਤ ਜਾਣਿਓ ਵੀ ਇਹ ਰਾਜਾ ਹੈ, ਉਹਦੇ ਦਰ ਦੇ ਇਹ ਸਭ ਹੀ ਭਿਖਾਰੀ ਨੇ। ਹੋਵੇਗਾ ਰਾਜਾ ਪਰਜਾ ਦਾ, ਪਰ ਚਾਰ ਦੀਵਾਰੀ ਵਿੱਚ ਇਹ ਵੀ ਕਿਸੇ ਤੋਂ ਮੰਗਦਾ ਹੈ, ਅਤੇ ਮੰਗਣ ਵਾਲਾ ਕਦੇ ਵੀ ਰਾਜਾ ਨਹੀਂ ਹੁੰਦਾ। ਆਹ ਜਿਹੜੇ ਲੀਡਰ ਨੇ, ਕੀ ਗੱਲ, ਇਹ ਨਹੀਂ ਹਰਿਮੰਦਰ ਸਾਹਿਬ ਮੱਥਾ ਟੇਕਦੇ। ਹੋ ਸਕਦਾ ਗਾਂ ਇਹ ਗਰਾਂਟਾਂ ਦਿੰਦੇ ਨੇ ਸਾਨੂੰ, ਪਰ ਮੰਗਦੇ ਕਿਹਦੇ ਤੋਂ ਨੇ? ਅਕਾਲ ਪੁਰਖ ਦੇ ਦਰ ਤੋਂ ਸਾਰੇ ਹੀ ਮੰਗਦੇ ਨੇ, ਭਾਵੇਂ ਕੋਈ ਲੱਖ ਪਤੀਆ ਹੈ, ਭਾਵੇਂ ਕੋਈ ਕੱਖ ਪਤੀਆ ਹੈ, ਸਾਰੇ ਹੀ ਉਹਦੇ ਦਰ ਦੇ ਗਵਈਏ ਨੇ, ਭੱਟ ਨੇ, ਮੰਗਤੇ ਨੇ। ਆਹ ਜਿਹੜੀ ਲੈਣ ਲੱਗੀ ਇੱਥੇ ਗੁਰੂ ਗ੍ਰੰਥ ਸਾਹਿਬ ਸਾਹਮਣੇ, ਅਸੀਂ ਤਰਲੇ ਲੈਂਦੇ, ਹੱਥ ਜੋੜਦੇ ਹਾਂ, ਸਾਰੇ ਮੰਗਤੇ ਹੀ ਹਾਂ ਅਸੀਂ, ਇੱਥੇ ਸਾਰੇ ਹੀ ਝੋਲੀ ਭਰਨ ਆਉਂਦੇ ਹਨ।
ਜਿਤ ਤਨ ਪਾਈਆ ਹੈ ਨਾਨਕ, ਸੇ ਤਨ ਹੋਵਹਿ ਸ਼ਾਰ।
ਮਿੱਟੀ ਸਾਰੇ ਹੀ ਸਰੀਰਾਂ ਨੂੰ ਇੱਕੋ ਜਿਹੀ ਲੱਗੀ ਹੈ, ਭਾਵੇਂ ਕੋਈ 9 ਲੱਖਾਂ ਹਾਰ ਪਾਉਂਦਾ ਹੈ, ਭਾਵੇਂ ਕੋਈ ਕੱਖ ਪਤੀ ਹੈ, ਸਾਰੇ ਹੀ ਸਰੀਰ ਮਿੱਟੀ ਹੋ ਜਾਣੇ ਨੇ। ਲੱਖ ਸਵਾਂਗਾਂ ਕਿਸੇ ਨੇ ਰਚੀਆਂ ਨੇ, ਕੋਈ ਰਾਜਾ ਹੈ, ਕੋਈ ਭਿਖਾਰੀ ਹੈ, ਕੋਈ ਰਾਜਧਾਰੀਆ ਹੈ, ਇਹ ਸਾਰੇ ਹੀ ਸਰੀਰ ਛਾਰ ਵਿੱਚ ਮਿਲਣੇ ਨੇ। ਨਾਨਕ ਢੇਰੀ ਛਾਰ ਕੀ ਭੀ ਫਿਰ ਹੋਈ ਛਾਰ, ਇਹਨਾਂ ਨੇ ਇੱਕ ਨਾ ਇੱਕ ਦਿਨ ਮਿੱਟੀ ਹੋਣਾ ਹੈ।
ਗਿਆਨ ਨਾ ਗੱਲੀ ਢੂੰਡੀ ਹੈ, ਕਥਨਾ ਕਰੜਾ ਸਾਰ।
ਆਖਣ ਲੱਗਾ ਮਹਾਰਾਜ, ਗਿਆਨ ਦੀ ਗੱਲ ਦੱਸੋ, ਉਸ ਗਿਆਨ ਦੀ ਪ੍ਰਾਪਤੀ ਕਿਵੇਂ ਹੋਵੇ? ਕਹਿੰਦੇ ਜੇ ਕੋਈ ਰਾਜਧਾਰੀਆ ਨਾਰਦ ਮੁਨੀ ਬਣ ਕੇ, ਕ੍ਰਿਸ਼ਨ ਬਣ ਕੇ ਜਾਂ ਰਾਮ ਬਣ ਕੇ ਆਖੇ ਵੀ ਕੱਪੜੇ ਪਾਉਣ ਨਾਲ ਗਿਆਨ ਹੋ ਗਿਆ, ਕੋਈ ਕਬੀਰ ਦਾ ਲਿਬਾਸ ਪਾ ਕੇ ਆਖੇ, ਅੱਜ ਭਗਤ ਕਬੀਰ ਜੀ ਦਾ ਜਨਮ ਦਿਵਸ ਵੀ ਹੈ, ਉਸ ਮਹਾਂਪੁਰਸ਼ ਨੇ ਅੱਜ ਦੇ ਦਿਨ ਧਰਤੀ 'ਤੇ ਆਉਣਾ ਕੀਤਾ, ਭਾਵੇਂ ਕਿ ਵਰਣ ਵੰਡ ਵਿੱਚ ਉਹਨੂੰ ਮਿੱਟੀ ਸਮਝਿਆ ਸੀ ਬ੍ਰਾਹਮਣਾਂ ਨੇ, ਪਰ ਸਾਡਾ ਬਾਪੂ ਚੰਮ ਨਹੀਂ ਵਹਿੰਦਾ, ਸਾਡਾ ਬਾਪੂ ਮਨ ਵਹਿੰਦਾ ਹੈ, ਅਤੇ ਜਦੋਂ ਮਨ ਉਹਨੂੰ ਸਾਫ਼ ਲੱਗੇ ਨਾ, ਅਤੇ ਫਿਰ ਬਾਪੂ ਨੇ ਜਿਸ ਜੁਲਾਏ ਦੇ ਮੁਕੰਦੇ ਵਰਗੇ ਪੰਡਿਤ ਮੱਥੇ ਨਹੀਂ ਸੀ ਲੱਗਦੇ, ਕਹਿੰਦੇ ਸੀ ਮਿੱਟੀ ਹੋ ਗਿਆ, ਕਹਿੰਦੇ ਸੀ ਇਹਦੇ ਮੱਥੇ ਲੱਗਿਆਂ ਭਿੱਟੇ ਜਾਵਾਂਗੇ, ਉਸ ਜੁਲਾਏ ਨੂੰ ਗੁਰੂ ਨਾਨਕ ਨੇ, ਗੁਰੂ ਅਰਜਨ ਨੇ ਆਪਣਾ ਅੰਗ ਬਣਾਇਆ ਹੈ। ਕਬੀਰ ਪੰਥੀ ਹੋਣਗੇ ਉਹਦੇ ਅੱਗੇ, ਰੋਜ਼ ਝੁਕਣ ਜਾਂ ਨਾ ਝੁਕਣ, ਅਸੀਂ ਰੋਜ਼ ਭਗਤ ਕਬੀਰ ਦੀ ਬਾਣੀ ਅੱਗੇ ਨਤਮਸਤਕ ਹੁੰਦੇ ਹਾਂ। ਐਸਾ ਅਦਬ ਭਗਤ ਭਗਤ ਜਗ ਵੱਜਿਆ, ਭਗਤੀ ਵਾਲਿਆਂ ਦਾ ਅਦਬ ਹੈ। ਬਾਪੂ ਆਖਣ ਲੱਗੇ, ਕੋਈ ਲਿਬਾਸ ਪਾ ਕੇ ਆਖੇ, ਕੋਈ ਸਾਧਾਂ ਦਾ ਚੋਲਾ ਪਾ ਕੇ ਆਖੇ, ਗਿਆਨੀ ਹੋ ਗਿਆ, ਗਿਆਨਵਾਨ ਹੋ ਗਿਆ, ਕਹਿੰਦੇ ਝੱਖਾ ਮਾਰਨਾ। ਬ੍ਰਹਮ ਗਿਆਨ ਦੀ ਪ੍ਰਾਪਤੀ ਇਕੱਲੇ ਲਿਬਾਸ ਨਾਲ ਨਹੀਂ, ਉਹ ਤੇ ਇੰਨੀ ਔਖੀ ਹੈ ਜਿੰਨਾ ਲੋਹੇ ਨੂੰ ਚਬਾਉਣਾ ਔਖਾ ਹੁੰਦਾ ਹੈ।
ਕਰਮ ਮਿਲੇ ਤਾਂ ਪਾਈਐ, ਹੋਰ ਹਿਕਮਤ ਹੁਕਮ ਖੁਆਰ।
ਪਾਤਸ਼ਾਹ ਕਹਿੰਦੇ ਇਹ ਜਿਹੜਾ ਗਿਆਨ ਹੈ, ਸ਼ੇਖ ਬ੍ਰਹਮ ਕਹਿੰਦਾ ਫਿਰ ਮਿਲਦਾ ਕਿਵੇਂ ਹੈ ਜੇ ਰੀਸ ਕੀਤਿਆਂ ਨਹੀਂ? ਬਾਪੂ ਕਹਿੰਦੇ ਕਰਮਾਂ ਨਾਲ ਮਿਲਦਾ ਹੈ, ਜੇ ਹੁਕਮ ਕਰੋ ਨਾ ਮੈਨੂੰ ਗਿਆਨ ਹੋ ਜਾਵੇ, ਰੱਬਾ ਮੈਨੂੰ ਗਿਆਨ ਹੋ ਜੇ, ਇੱਦਾਂ ਨਹੀਂ ਮਿਲਦਾ, ਨਾ ਹਿਕਮਤ ਨਾਲ ਮਿਲਦਾ ਹੈ ਨਾ ਹੁਕਮ ਕਰਨ ਦੇ ਨਾਲ ਪ੍ਰਾਪਤ ਹੁੰਦਾ ਹੈ। ਹਿਕਮਤ ਕਹਿੰਦੇ ਨੇ ਚਲਾਕੀ ਨੂੰ, ਚੁਸਤੀ ਨੂੰ, ਨਾ ਚਲਾਕੀਆਂ ਨਾਲ ਹੀ ਮਿਲਦਾ ਹੈ।
ਪੌੜੀ ਨਦਰ ਕਰੇ ਜੇ ਆਪਣੀ, ਤਾਂ ਨਦਰੀ ਸਤਿਗੁਰ ਪਾਇਆ।
ਫਿਰ ਬਾਪੂ ਮਿਲਦਾ ਕਿਵੇਂ ਹੈ ਗਿਆਨ, ਮਿਲਦਾ ਕਿਵੇਂ ਹੈ? ਕਹਿੰਦੇ ਪਰਮਾਤਮਾ ਦੀ ਨਜ਼ਰ ਹੋਵੇ ਤੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਮਿਲਣਾ ਚਾਹੀਦਾ ਹੈ, ਪਹਿਲਾਂ ਗੁਰੂ ਪੂਰਾ ਮਿਲਣਾ ਚਾਹੀਦਾ ਹੈ।
ਇਹੋ ਜੀਓ ਬਹੁਤੇ ਜਨਮ ਭਰਮਿਆ, ਤਾਂ ਸਤਿਗੁਰ ਸ਼ਬਦ ਸੁਣਾਇਆ।
84 ਲੱਖ ਗੇੜ ਤੋਂ ਬਾਅਦ, ਜੋਗੀ ਜੰਗਮ ਕੀਟ ਪਤੰਗਾ ਅਨਕ ਜਨਮ ਕੀਏ ਬਹੁਰੰਗਾ, 84 ਦੇ ਗੇੜ ਤੋਂ ਬਾਅਦ ਮਨੁੱਖ ਬਣਿਆ ਹੈ, ਕਰਮਗਤ ਜਾਗ ਪਵੇ ਤੇ ਪੂਰਾ ਗੁਰੂ ਨਾਨਕ ਪ੍ਰਾਪਤ ਹੋ ਜਾਵੇ, ਭਰਮਦੇ ਨੂੰ ਭੜਕਦੇ ਜੀਵ ਨੂੰ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਿਲ ਕੇ ਫਿਰ ਆਪਣਾ ਫੁਰਮਾਨ ਸੁਣਾਉਂਦੇ ਨੇ, ਬਾਣੀ ਸੁਣਾਉਂਦੇ ਹਨ,
ਸਤਿਗੁਰ ਜੇ ਵਡ ਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਬਾਇਆ।
ਫਿਰ ਗੁਰੂ ਦੀ ਬਾਣੀ ਇੱਕ ਗੱਲ ਗੱਜ ਵੱਜ ਕੇ ਕਹਿੰਦੀ ਹੈ, ਭਾਵੇਂ ਕਬਰਾਂ ਤੇ ਧੱਕੇ ਖਾ, ਭਾਵੇਂ ਟਲ ਖੜਕਾਉਂਦਾ ਫਿਰ, ਜਿੰਨੇ ਮਰਜ਼ੀ ਮਲ ਮੂਤਰ ਦੇ ਲਫਾਫਿਆਂ ਦੇ ਪੈਰ ਘੁੱਟੀ ਜਾ, ਗੁਰੂ ਨਾਨਕ ਦੇ ਦਰ ਤੋਂ ਬਿਨਾਂ ਝੋਲੀ ਨਹੀਂ ਉਭਰਨੀ। ਗੁਰੂ ਨਾਨਕ ਦੇ ਦਰ ਵਰਗਾ ਕੋਈ ਦਰ ਨਹੀਂ, ਗੁਰੂ ਨਾਨਕ ਵਰਗਾ ਕੋਈ ਦਾਤਾ ਨਹੀਂ। ਬਾਣੀ ਨੇ ਇਹ ਗੱਲ ਆਖੀ। ਆਖੀ ਕਿਉਂ ਹੈ? ਜੇ ਗਿਆਨ ਵੀ ਲੈਣਾ ਹੈ, ਭਾਵੇਂ ਬ੍ਰਹਮ ਗਿਆਨ ਲੈਣਾ, ਭਾਵੇਂ ਦੁਨਿਆਵੀ ਦਾਤਾਂ ਲੈਣੀਆਂ ਨੇ, ਝੋਲੀ ਇੱਕ ਹੈ, ਗੁਰੂ ਵੀ ਇੱਕ, ਗੁਰੂ ਗ੍ਰੰਥ ਸਾਹਿਬ ਹੈ, ਤੇ ਇੱਕੇ ਦਰ ਤੇ ਹੀ ਅੱਡਿਆ ਕਰ, ਥਾਂ ਥਾਂ ਤਰਲੇ ਨਾ ਲਿਆ ਕਰ।
ਸਤਿਗੁਰ ਮਿਲਿਆ ਸੱਚ ਪਾਇਆ, ਜਿੰਨੀ ਵਿੱਚੋਂ ਆਪ ਗਵਾਇਆ।
ਸੱਚ ਦੀ ਪ੍ਰਾਪਤੀ, ਸੱਚਾ ਖੁਦਾ ਹੈ, ਪਰਮਾਤਮਾ ਹੈ, ਬ੍ਰਹਮ ਗਿਆਨ ਹੈ, ਗਿਆਨ ਹੈ, ਸੱਚ ਦੀ ਪ੍ਰਾਪਤੀ ਗੁਰੂ ਦੇ ਦਰ ਤੇ ਬਾਣੀ ਸੁਣਿਆ ਹੋਵੇਗੀ, ਬਾਣੀ ਵਾਰ ਵਾਰ ਫੁਰਮਾਵੇਗੀ, ਗੁਰੂ ਹੀ ਦਾਤਾ ਹੈ। ਜਦੋਂ ਇਹ ਗੱਲ ਸਮਝ ਆ ਗਈ, ਜਦੋਂ ਇੱਕੇ ਬੇੜੀ 'ਚ ਚੜ੍ਹ ਗਏ, ਹੋਰ ਜਗ੍ਹਾ ਝੋਲੀ ਅੱਡਣੀ ਛੱਡ ਦਿੱਤੀ, ਤੇ ਫਿਰ ਸੱਚ ਰੂਪ ਪਰਮਾਤਮਾ ਬਾਪੂ ਝੋਲੀ ਪਾਵੇਗਾ।
ਜਿਨ ਸੱਚੋ ਸੱਚ ਬੁਝਾਇਆ,
ਇਹ ਸੱਚੋ ਸੱਚ ਪਰਮਾਤਮਾ ਜੋ ਹੈ ਗੁਰੂ ਨਾਨਕ ਦੇ ਦਰ ਤੇ ਹੀ ਸਮਝ ਵਿੱਚ ਆਉਂਦਾ ਹੈ। ਗੁਰੂ ਨਾਨਕ ਅੱਗੇ ਹੀ ਮਨ ਦੀ ਝੋਲੀ ਅੱਡ ਕੇ ਗਿਆਨ ਮੰਗੋ, ਗੁਰੂ ਨਾਨਕ ਅੱਗੇ ਹੀ ਤਨ ਦੀ ਝੋਲੀ ਅੱਡ ਕੇ ਦਾਤਾਂ ਮੰਗੋ, ਇਹਦੇ ਤੋਂ ਬਿਨਾਂ ਕੋਈ ਗਿਆਨ ਨਹੀਂ ਹੋਵੇਗਾ। ਪਖੰਡ ਨੂੰ ਛੱਡੋ, ਗੁਰੂ ਵਾਲੇ ਬਣੋ, ਭੁੱਲ ਚੁੱਕ ਦੀ ਖਿਮਾ। ਦੋ ਦਿਨ ਆਪ ਸੰਗਤਾਂ ਦੇ ਚਰਨ ਪਰਸਦਿਆਂ ਕੋਈ ਗਲਤੀ ਹੋ ਗਈ ਹੋਵੇ, ਗੁਰੂ ਸਾਹਿਬ ਨੇ ਸੰਗਤਾਂ ਨੇ ਬਖਸ਼ ਦੇਣਾ। ਦਾਸ ਸਮੂਹ ਪ੍ਰਬੰਧਕਾਂ ਦਾ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾ ਧੰਨਵਾਦੀ ਹੈ, ਜਿਨ੍ਹਾਂ ਨੇ ਆਪ ਸੰਗਤਾਂ ਦੇ ਚਰਨ ਪਰਸਣ ਦਾ ਸਮਾਂ ਦਿੱਤਾ ਹੈ। ਗੁਰੂ ਕੇ ਵਜ਼ੀਰ ਜੋ ਨਾਲ ਬਾਣੀ ਪੜ੍ਹਾਉਂਦੇ ਨੇ, ਤਿੰਨਾਂ ਦਾ ਧੰਨਵਾਦ। ਆਓ ਜੀ, ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ ਜੀ।
ਸਤਿਗੁਰ ਮਿਲਿਆ ਸੱਚ ਪਾਇਆ, ਜਿੰਨੀ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।